अलोक दया करणं दुख हरणं पुत्रणं नाम कीर्तनः दयाल पुरुख भगवानः नानक लिप्त नामाया दया करणं दुख हरणं पुत्रणं नाम कीर्तनः दयाल पुरुख भगवानः नानक लिप्त नामाया पाहे बलंदड़ी बोझ गई रखंदड़ो प्रव्या जिन उपाय मेदनी नानक सो प्रभजा पौड़ी जा प्रभ भय दयाल ना व्याप माया ऊट आगा गए नास हर एक त्याया निर्मल भय शरीर जान धुरी नाया मन तन भय संतोख पूर्ण प्रभ पाया तरे कुटुंब संग लोग उल सवाया मन तन भय संतोख पूर्ण प्रभ पाया तरे कुटुंब संग लोग उल सवाया वाहिगुरु जी का खालसा वाहिगुरु जी की फतह।
ओंकार सतनाम करता पुरुख निर्भो निर्वैर अकाल मूरत अजूने से भूं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाल दीनानाथ मया करो शरीर स्वस्थ खीण समय सिमरंत नानक राम दामोदर माधवे वाहिगुरु जी का खालसा वाहिगुरु जी की फतेह। गुरु रूप सत्संग जीओ जैतसरी दी वार दा ये महावाक इस दे विच दो रूप धन गुरु अर्जन देव जी महाराज बयान कर रहे ने एक परमात्मा दा एक माया दा इन्हां दोहां दी व्याख्या माया ते परमात्मा या इंज कह लो धर्म कथा धार्मिक मंदरां दे परमात्मा तो बाद अगर किसे दी व्याख्या होवेगी तो माया ही है। क्यों माया उस प्रभु दी छाया है महामाई साखी है छाया। तो छाया दी भी गल होवेगी, जिस दी छाया है फिर उस दी भी गल। तो माया दा रूप भी वर्णन किया है, प्रभु दी गल भी आती है। अकाल पुरख ने सानू ये पंज ज्ञान इंद्रिय दिते ने, और इन्हां इंद्रियां दा अपना रस भी है। अगर माया रस नहीं है तो मनुख इस दे पिछे भज दौड़ नहीं कर सकता। रस है पर इंद्रियां दा रस है, और प्रत्यक्ष रस है। परमात्मा है जो इंद्रियां दा रस नहीं है, कोई इंद्रियां दा रस नहीं है, उन्हूं आत्म रस कहिंदे ने, परमात्म रस कहिंदे ने, या इंज कह लो जो रस है वो परमात्मा है, जो आनंद है वो परमात्मा है, जो खेड़ा है वो परमात्मा है, जो सदीवी आनंद है, जो महान स्वप्न है वो परमात्मा ही है। तो मनुख जगत विच जी सकता है इन्हां दोहां दे प्रभाव हेठ, पर दोहां दा कट्ठा प्रभाव नहीं पएगा। इन्हां दोहां दे चों किसे एक दे प्रभाव हेठ जी सकता, और ऐसा ते है नहीं कि मनुख प्रभाव विच नहीं जी रहा। सारा संसार जी रहा है या माया दे प्रभाव विच या परमात्मा दे प्रभाव विच। इंज कह लईए, चलो गिणती मात्र 99% माया दे प्रभाव हेठ जीवदे ने, किधरे 1 वो परमात्मा दे प्रभाव विच जीवदे। मनुख की कोई ऐसी सुभाविक रुचि है कि भीड़ तो प्रभावित है, तो भीड़ ते माया दे जगत विच है, परमात्मा दे जगत विच नहीं है। भीड़ सारी माया दे आले दुआले है। हुण दूसरा मैं अर्ज करा, परमात्मा दे अनेकां रूप ने, अनेक रूप तेरे नारायण। तो माया दे भी अनेकां रूप ने, एक रूप नहीं है। जब परमात्मा दे अनेकां रूप ने तो फिर अनेकां रूपां दी छाया भी होवेगी। इसनों इस तरह लेना, छाया भी होवेगी। तो छाया दे भी कई रूप ने, माया दे भी कई रूप ने, और परमात्मा दे भी कई रूप ने। अनेक रूप तेरे नारायण। परमात्मा दा जगत ते माया दा जगत, एक नूं कहिंदे ने तृष्णा दा जगत, एक नूं कहिंदे ने संतुष्टि संतोख दा जगत। एक संसार ओ जो मनुख दी तृष्णा ते खड़ा, और सारा प्रभाव तृष्णा करके। एक संतुष्टि दा जगत, सारा प्रभाव जो है संतुष्टि विच। जो मैं व्याख्या कर रहे हैं इस वक्त, इस शब्द नूं आधार बना के जो सतगुरां ने अज दा हुक्म बख्शिश कीता, इहदे च महाराज कहिंदे ने फिर माया दुख रूप है। इस तरह फरमान कर रहे हैं, शब्द दा सार भूमिका दे रूप विच मैं थोड़े सामने रख रहे हैं। माया अनेकां रूप रखती है और अनेकां तरह का दुख है, दुख है। परमात्मा अनेकां रूप रखता है और अनेकां तरह का आनंद है, रस है। माया दे दुख की कोई सीमा नहीं है, ते परमात्मा दे आनंद की भी कोई सीमा नहीं। फिर इस तरह प्राचीन ऋषि कहिंदे ने, परमात्मा जो है सत है, माया जो है मिथ है, मिथ है, असत्य। मैं फिर दोहरावा, अनेका ही रूप ने माया दे, अनेका ही रूप ने परमात्मा दे। जे परमात्मा सत है तो माया मिथ है, असत है। जे परमात्मा आनंद है तो माया दुख है, क्योंकि माया उस असीम दी माया है, उदी छाया है। ये छाया भी असीम है, परमात्मा दे आनंद दी कोई सीमा नहीं, माया दे दुख दी भी कोई सीमा नहीं। अनंत दुख और असीम दुख, जद असीम दुख ने फिर भी जगत इसे विच जीवदा, इसे विच जीवदा। उहदा एक कारण माया उपर उपर सुख भास दी है, जिन्हों मृग तृष्णा करके भी कहे। ये एक रूप भी माया का बयान किया है, मृग तृष्णा। धुप दे च रेत चमकती पई है, दोपहर का वक्त है, मरुथल दे च सहरा दे च हिरन प्यासा है। उदी प्यास उदी अखां नूं धोखा दे देंदी है, चमकती हुई रेत उन्हों पानी दिखाई दें, पानी दिखाई दें। प्यास करके चमकती हुई रेत यथार्थ रेत नहीं दिखाई देंदी, पानी दिखाई देंदी। दौड़दा है ये हिरन, कोल पहुंचदा है कि रेत है, पर जितने चिर तक रेत रेत दिखाई देवे, इतने चिर तक होर दूर चमकती हुई रेत पानी दिसन लग पैंदी। एक रेत ते रेत हो गई, दूजे सामने रेत दा टिब्बा सूरज दियां किरणां नाल चमक रहा है, पानी दिखाई दे रहा है, और उस दे जो चमक सूरज दी है। मैं फिर अर्ज करा, माया छाया है, छाया परमात्मा दी है। महामाई तां की है छाया, उदी छाया है। असीम है परमात्मा, है छाया भी असीम है। फिर हिरन दौड़दा है, जैसे कोल पहुंचता है रेत, माया दूरों चमक दी दिखाई देंदी है, दूरों प्रभावित कर दी है। पंजाबी मुहावरा, दूर दे डोल सुहावणा। जैसे कोई माया दे निकट पहुंचता है, कौन पहुंचता है जो माया नू गहराई नाल देखता है। मनुख माया तो प्रभावित ते होंदे ने, हैं ते हिरन दी सारी दौड़ भी उस चमक दी हुई रेत दी तरफ है, पर गहराई नाल हिरन नहीं देखदा। पिछली रेत मैं छोड़ आया क्योंकि रेत सी, ते हुण ए जिहड़ा पानी दिखाई दे रहा किधरे रेत ही ना हो। पर उसकी प्यास कल्पना नूं इतना प्रगाढ़ कर देंदी है, फिर चमकदी है रेत, पानी दिखाई देंदी। मनुख इस तरह की कल्पना करता है, ऐ चीज मैनू मिल जाए बस मैं महान आनंदित हो जावांगा, सुखी हो जावांगा। अज तक का अनुभव यह कहिंदा मिल गई, वो चीज भी मिल गई, वो वस्तु भी मिल गई। वस्तु ते मिल गई, आनंद ना मिले। वस्तु ते मिल गई, सुख ना मिले। एक चंगा वधिया ते वड्डा कारोबार मिल जाए, मैं सुखी हो जावांगा। मिल गए, बड़ा मसरूफ है अपने काम कार विच, बड़ा नफा है, कारोबार ते मिल गया, सुख नहीं मिले। कोल जाके पता चल रहा है रेत है, मिल के ही पता चल रहा है कुछ भी नहीं, कुछ भी नहीं। जिन्ने चिर तक नहीं मिलिया उतने चिर तक ही महान है, मिलके पता चलता है कुछ भी नहीं, कुछ भी नहीं। जिस चीज चीज नू असी महान मने होया है, तो इसका इतना मतलब है अजे हथां च नहीं है, अजे कोल नहीं है। बस ये एक पक्का प्रमाण है और बड़ी प्रबल सच्चाई है। अजे कोल नहीं है, कोल होंदी ते छुटकारा हो जाना सी, क्यों रेत दिखाई दे जानी सी। वस्तु मिल गई है, सुख नहीं मिले। एक बेऔलादा मनुख ऐसी कल्पना करता है, एक बच्चा मिल जाए मैं बड़ा सुखी हो जाऊंगा, जबकि देखता नहीं जिन्हां दे चार चार ने सुखी ते वह भी कोई नहीं। एक पुत्र मिल जाए मैं आनंदित हो जावांगा, मैं महान सुखी हो जावांगा। ये उसकी कल्पना है। मिल गया पुत्र, पुत्र मिलया सुख दी ते कोई गल कोई कता ही नहीं। इनू धार्मिक विद्वान इंज कहिंदे ने, मिल के पता चलता है कुछ भी नहीं, कुछ भी नहीं है। जिन्ने चिर तक मन ने मनिया है कुछ, है कुछ, इसका मतलब अजे मिलया नहीं, अजे प्राप्त नहीं होया, अजे मुट्ठी च नहीं है, अजे कोल नहीं है। मिलके ही पता चलता है कुछ नहीं है, कुछ नहीं है, कुछ नहीं है। हुण होर रूप बयान करा, चुके मैं पहले अर्ज कर चुके हैं, अनेक रूप तेरे नारायणा, बहुपक्षी व्याख्या है परमात्मा दी, बहुपक्षी व्याख्या है माया दी। फिर माया नू कहिंदे ने है, है शायद नहीं है, दोवें रूप जुड़ते हैं, है शायद नहीं है। क्यों? जो है वो नहीं हो जाता है और जो नहीं है हो जाता है। इसनू इस तरह बयान करते ने, अखां खुलियां हुई ने, परिवार है, संसार है, रुतबा है, अहुदा है, मान है, मर्यादा है, बड़ा अडंबर है, फिर सौंग है, फिर नींद आ गई। नींद देच ए संसार ते सारा खत्म हो गया। इस वास्ते मौत नो जो है, नींद नो भी मौत नाल तशबीह देंदे ने, संबंध तोड़ के रख देंदी है। परिवार नाल कोई नाम धाम याद नहीं रहिंदा, नींद दे कोई घर ठिकाने का पता नहीं। ये संसार जिस विच असी जीवदे आ, नींद संबंध तोड़ देंदी है। इस वास्ते कहिंदे ने, नींद वक्ती मौत है, वक्ती मौत अस्थाई नींद है। नींद दे च कुछ घंटियां लई संबंध टुटदा है, जिहड़ा जगत है मौत दे च हमेशा लई टुट जांदा, हमेशा लई टुट जांदा। नींद दे च एक आसा बजी हुई है, इस वास्ते चोट नहीं लगती, दुख नहीं लगता, ठीक है संबंध टुटेगा, जागांगे जुड़ जाएगा। मौत दे च रोना धोना इस वास्ते है, टुट गया संबंध तो टुट गया, टुट गया रिश्ता तो टुट गया, चला गया जगत तो चला गया। नींद वक्ती मौत है, मौत अस्थाई नींद है, अस्थाई नींद है। इस वास्ते स्याणे नींद नू भी मौत नाल संबंध देंदे ने, नींद भी संबंध तोड़ देंदी है, मौत भी संबंध तोड़ देंदी है। जो है नहीं हो जांदा, अखां खुलियां ने, जो है अखां बंद हो गईयां, नींद आ गई, नहीं है, नहीं है, नहीं है। सुपने दा जगत शुरू हो जांदा है, नींद अपने नाल सुपनियां नू लियांदी है। सारी रात सुपने चलदे ने, जिहड़े जिहड़े सुपने सुख भरे सुपने आउंदे ने, जैसे सुपने च कोई राजा बन गया, सुपने च किधरे बहुता धन मिल गया, सुपने विच किधरे महान प्रभुता मिल गई है, तो सुपने विच उसने अपना असर बहुत गहरा जमाया है, ऐसा सुपना हो सकता है सवेरे जाग के याद रहे। फिर सुपने विच दुखत सुपना आया, दुख भरे, भयंकर दुख भरे, बहुत गहरा दुख, सीमा तो वधिया होया सुपने का दुख मनुख की अखां खोल देंदा है, अखां खोल देंदा, नींद तोड़ देंदा है। गहराई नाल इस नुक्ते नू लेना, एक एक नुक्ता जीवन विच काम आएगा। बहुत भयंकर ते डरावना सुपना सी, दुख भरा सुपना सी, नींद टुट गई, टुट गई, अखां उसने खोल देती हैं। ये सुपना याद रहता है क्योंकि दुख भरा से अपनी छाप छोड़ जाता है, दुख भरा से असर अंदाज हो जाता है, पर दुखद सुपने ने अख खोल देते। मनोविज्ञानक जो सुपनिया का अध्ययन करते हैं, सुख भरा सुपना मनुख दे प्राणा की एक निक्की जी इच्छा है, चलता ही रहे, चलता रहे, चलता रहे। तो कई दफा सुख भरा सुपना लंबा चलता है, दुख भरा सुपना लंबा नहीं चलता। क्यों? जैसे दुख सुपने च वद्दा जा रहा है, वद्दा जा रहा है, वद्दा जा रहा है, अख खुल जाएगी। दुख ऐसा आघात पहुंचाता है, ऐसी चोट करता है, अख खुल जाती है। हुण ध्यान नाल सुनना, ये जो शरीरक नींद है, दुख भरा सुपना अखां खोल देंदा है। ये अखां खुल गईयां ने, हुण खुली हुई अख दे च पूरी दुख दी चोट अखां नूं पूरा खोल देंदी है। इस वास्ते मैं फिर दोहरावां, परमात्मा दे ज्ञान करके कोई परमात्मा दे मार्ग ते नहीं चलदा, दुख दे ज्ञान करके चलदा, क्योंकि अख ते दुख खुलदे, अखां ते दुख नाल खुलदियां ने। सुख भरा सुपना लंबा हो जांदा है, लंबा हो जांदा है। सुख भरे सुपने नूं मनुख अंदरों लंबा करना भी चाहता है, अख नहीं खुलन देंदा। ये लफ्ज़ मैं फिर दोहरा दिया जो ईसा ने कह दिते, चोटी दा धनवान इंद्रियां दे रस विच जीण वाला मनुख भगवान तक पहुंच गया होवे, कहिंदा मैं नहीं मनदा, मैं नहीं मनदा, हाँ मैं ये मन लवांगा कि एक उठ सुई दे नक्के विचों लंघ गया, ये तो मैं मन लवांगा, पर मैं नहीं मनदा। पदार्थां दे सुख दे च, इंद्रियां दे सुख दे च, रस दे च, चोटी दा धनवान ये मनुख जीण वाला, ये भगवान तक पहुंच गया, नहीं मनदा। सुख अख खोलने ही नहीं देंदा। सुख भरा सुपना कहने लंबा हो जाता है, दुख भरा सुपना लंबा नहीं आता। जितना दुख भरा सुपना होगा जल्दी अख खुल जाएगी, जल्दी नींद टूट जाएगी। दुख ऐसा आघात पहुंचाता है, जगा देता है, अख खुल जाती है। ये शरीरक विश्राम वक्ती जो नींद है, दुखद सुपना उन्हों तोड़ के रख देता है। जो अज्ञानता की निंद्रा है उन्हों भी दुख की चोट मिठा के रख देती है, मनुख नूं जागृति दे देती है। दुनिया दे इंज कह लो 99% मनुख दुख की चोट खा के ही परमात्मा के मार्ग ते चले, या खुद नूं दुख की चोट नहीं लगी, दुख का ज्ञान मिल गया वे जगत दे बड़ा दुख है। लाश नूं वेख के, एक बीमार नू वेख के, एक बुढ़े नू वेख के ही महात्मा बुद्ध दे दिल दिमाग नू चोट लग गई। इस दुख ने उसनू संत बनाया, किसे संत ने उसनू संत नहीं बनाया। सत्संग दे चो नहीं जांदा सी, वो कथा कीर्तन नहीं सुनदा सी, इस दुख दी चोट ने उसनू संत बना दिता, परमात्मा दी खोज ते मजबूर कर दिता। फिर उसने चार सच्चाइयां बयान कीतियां ने, उन्हों कहने ने चार सच, चार आरिया सच, चार सदीवी आदि सच,
ਇਹ ਚਾਰ ਸੱਚ ਕਿਹੜੇ ਨੇ? ਉਹ ਕਹਿੰਦਾ ਪਹਿਲਾ ਸੱਤ ਤੇ ਇਹ ਹੈ, ਦੁੱਖ ਹੈ, ਦੁੱਖ ਹੈ, ਦੁੱਖ ਹੈ। ਦੂਜਾ ਸੱਚ ਇਹ ਹੈ ਕਿ ਦੁੱਖ ਦਾ ਕਾਰਨ ਵੀ ਹੈ, ਕਾਰਨ ਵੀ ਹੈ, ਕਾਰਨ ਵੀ ਹੈ। ਤੀਸਰਾ ਸੱਚ ਇਹ ਹੈ ਨਿਵਿਰਤੀ ਦਾ ਸਾਧਨ ਵੀ ਹੈ, ਸਾਧਨ ਵੀ ਹੈ। ਅਤੇ ਚੌਥਾ ਸੱਚ ਇਹ ਹੈ ਸੁੱਖ ਹੈ, ਸੁੱਖ ਹੈ, ਸੁੱਖ ਹੈ। ਇਹ ਚੌਥੀ ਸੱਚਾਈ ਦੱਸਦਾ। ਮਹਾਤਮਾ ਬੁੱਧ ਦੇ ਸਾਰੇ ਜੀਵਨ ਦਾ ਉਪਦੇਸ਼ ਅਤੇ ਸੰਦੇਸ਼ ਇਹਨਾਂ ਚਾਰ ਗੱਲਾਂ ਦੇ ਉੱਪਰ ਹੀ ਖੜਾ ਹੈ, ਇਹਨਾਂ ਚਾਰ ਵਿਚਾਰਾਂ 'ਤੇ ਹੀ ਖੜਾ ਹੈ। ਮੈਂ ਦੁਹਰਾਵਾਂ, ਦੁੱਖ ਹੈ, ਦੁੱਖ ਹੈ, ਪਹਿਲਾ ਸੱਚ ਇਹ ਹੈ। ਦੂਸਰਾ, ਦੁੱਖ ਦਾ ਕਾਰਨ ਵੀ ਹੈ। ਤੀਸਰਾ, ਨਿਵਿਰਤੀ ਦਾ ਸਾਧਨ ਵੀ ਹੈ। ਚੌਥਾ, ਸੁੱਖ ਹੈ, ਸੁੱਖ ਹੈ, ਸੁੱਖ ਹੈ। ਸੁੱਖ ਦੀ ਪ੍ਰਾਪਤੀ ਦੁੱਖ ਦੇ ਬੋਧ ਤੋਂ ਹੋਵੇਗੀ। ਸੁੱਖ ਦੇ ਮਾਰਗ 'ਤੇ ਉਹੀ ਚੱਲੇਗਾ ਜਿਹਨੂੰ ਸਮਝ ਆ ਜਾਏ ਮੈਂ ਦੁੱਖ ਦੇ 'ਚ ਹਾਂ, ਅਤੇ ਜੇ ਮੈਂ ਹੀ ਹਾਂ ਹੀ ਸੁੱਖ ਦੇ 'ਚ, ਤਾਂ ਫਿਰ ਸੁੱਖ ਦੇ ਮਾਰਗ 'ਤੇ ਚੱਲਣ ਦਾ ਕੀ ਮਤਲਬ ਹੈ? ਜਿਤਨਾ ਧਨਵਾਨ ਪਦਾਰਥਾਂ 'ਤੇ ਇੰਦਰੀਆਂ ਦੇ ਰਸ ਦੇ 'ਚ ਜੀਣ ਵਾਲਾ ਮਨੁੱਖ ਮਨ ਬੈਠਦਾ ਸੁੱਖ ਹੈ, ਸੁੱਖ ਹੈ, ਭ੍ਰਾਂਤੀ ਹੈ, ਉਹਦਾ ਭਰਮ ਹੈ, ਇਹ ਸੁਪਨਾ ਟੁੱਟੇਗਾ, ਟੁੱਟੇਗਾ। ਜ਼ਰਾ ਸੁੱਖ ਬੜਾ, ਸੁਪਨਾ ਲੰਬਾ ਚੱਲਦਾ, ਬਸ ਇੰਨੀ ਹੀ ਗੱਲ ਹੈ, ਪਰ ਟੁੱਟੇਗਾ ਆਖਿਰ। ਸੁਪਨਾ ਸੁਪਨਾ, ਨਿੰਦਰਾ ਖੁੱਲ੍ਹੇਗੀ, ਅੱਖ ਖੁੱਲ੍ਹੇਗੀ। ਇਸ ਵਾਸਤੇ ਕਹਿੰਦੇ ਨੇ ਸੁਖਿਆਰੇ ਮਨੁੱਖ ਧਰਮ ਦੇ ਮਾਰਗ 'ਤੇ ਚੱਲ ਰਹੇ ਹੋਣ, ਐਸਾ ਨਹੀਂ ਦਿਖਾਈ ਦਿੰਦਾ, ਸੁੱਖ 'ਤੇ ਆਲਸੀ ਬਣਾ ਦਿੰਦਾ। ਖੈਰ, ਮੁਕਤਸਰ ਜੋ ਹੈ, ਮੈਂ ਅਰਜ਼ ਕਰਾਂ, ਇਹ ਚਾਰ ਸੱਚਾਈਆਂ ਉਹ ਬਿਆਨ ਕਰਦਾ ਹੈ ਵੀ ਸੁੱਖ ਦੇ ਮਾਰਗ 'ਤੇ ਉਹ ਚੱਲੇਗਾ, ਸੁੱਖ ਦੀ ਪ੍ਰਾਪਤੀ ਉਹ ਕਰੇਗਾ ਜਿਹਨੂੰ ਪਹਿਲੇ ਸੱਚਾਈ ਦਾ ਪਤਾ ਚੱਲੇ, ਜਨਮ ਦੁੱਖ ਹੈ, ਜੀਵਨ ਦੁੱਖ ਹੈ, ਮਰਨ ਦੁੱਖ ਹੈ, ਸਭ ਕੁਛ ਦੁੱਖ ਹੈ। ਇਹ ਬੋਧ ਪਹਿਲੇ ਚਾਹੀਦਾ, ਜਨਮ ਦੁੱਖ ਹੈ, ਜੀਵਨ ਦੁੱਖ ਹੈ, ਮਰਨ ਵੀ ਦੁੱਖ ਹੈ। ਮੈਂ ਉਸ ਜੀਵਨ ਦੇ 'ਚ ਜੀ ਰਿਹਾ ਜੋ ਦੁੱਖ ਹੈ, ਮੇਰਾ ਉਹ ਜਨਮ ਹੋਇਆ ਜੋ ਦੁੱਖਾਂ ਦਾ ਕਾਰਨ ਹੈ, ਫਿਰ ਮੈਨੂੰ ਉਹ ਦੁੱਖ ਮਿਲੇਗਾ ਜੋ ਮਰਨ ਹੈ। ਮਰਨ ਨੂੰ ਦੁੱਖ ਕਿਉਂ ਮੰਨ ਲਿਆ? ਫਿਰ ਅੱਗੋਂ ਜਨਮ ਦੇਵੇਗਾ ਜੋ ਦੁੱਖਾਂ ਦਾ ਕਾਰਨ ਹੈ। ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ। ਸੁੱਖ ਦੇ ਮਾਰਗ 'ਤੇ ਉਹ ਚੱਲੇਗਾ ਜਿਹਨੂੰ ਬੋਧ 'ਤੇ ਹੋਵੇ ਜਨਮ ਦੁੱਖ ਹੈ, ਜੀਵਨ ਦੁੱਖ ਹੈ, ਮਰਨ ਦੁੱਖ ਹੈ। ਹਰ ਰੋਜ਼ ਕੋਈ ਇਸ ਤਰ੍ਹਾਂ ਦਾ ਸੱਜਣ ਜ਼ਰੂਰ ਮਿਲਦਾ ਜਿਹੜਾ ਕਹਿ ਦਿੰਦਾ, ਗੈਨੀ ਜੀ ਜਿਤਨੇ ਅਸੀਂ ਦੁਖੀ ਹਾਂ, ਗੁਰੂ ਕਿਸੇ ਨੂੰ ਦੁਖੀ ਨਾ ਕਰੇ। ਮੈਂ ਕਿਹਾ ਇਸ ਤਰ੍ਹਾਂ ਤਾਂ ਹੁਣ ਹਜ਼ਾਰਾਂ ਬੰਦਿਆਂ ਕੋਲ ਮੈਂ ਸੁੱਖ ਸੁਣ ਚੁੱਕਿਆ, ਇੱਕ ਕੋਲ ਨਹੀਂ। ਜੇ ਉਹ ਅਜੇ ਦੁਖੀ ਅਸੀਂ ਹਾਂ, ਪਰਮਾਤਮਾ ਕਿਸੇ ਨੂੰ ਦੁਖੀ ਨਾ ਕਰੇ। ਹੁਣ ਕੌਣ ਇਸ ਨੂੰ ਦੱਸੇ? ਤੂੰ ਨੀਂਦ ਦੇ 'ਚ ਹੈ ਅਤੇ ਬਾਕੀ ਵੀ ਨੀਂਦ ਦੇ 'ਚ ਨੇ, ਤੈਨੂੰ ਸਮਝ ਨਹੀਂ ਅਤੇ ਬਾਕੀਆਂ ਨੂੰ ਵੀ ਸਮਝ ਨਹੀਂ ਹੈ। ਨਿਰਾ ਤੂੰ ਦੁਖੀ ਨਹੀਂ, ਸਾਰਾ ਸੰਸਾਰ ਦੁਖੀ ਹੈ। ਔਰ ਇਹ ਦੁੱਖ ਦਾ ਬੋਧ, ਦੁੱਖ ਦਾ ਗਿਆਨ ਸੁੱਖ ਦੀ ਤਲਬ ਕਰਾਏਗਾ, ਪਰ ਪਹਿਲੇ ਇਹ ਬੋਧ ਹੋ ਜਾਏ ਇਹ ਜਨਮ ਦੁੱਖ ਹੈ, ਜੀਵਨ ਦੁੱਖ ਹੈ, ਮਰਨ ਦੁੱਖ ਹੈ। ਲੇਕਿਨ ਉਹ ਮਨੁੱਖ ਸੁੱਖ ਦੇ ਦਰਵਾਜ਼ੇ ਆਪਣੇ 'ਤੇ ਬੰਦ ਕਰ ਲੈਂਦਾ, ਸ਼ਾਇਦ ਕਈ ਜਨਮਾਂ ਤੱਕ ਬੰਦ ਰਵਨ, ਜੋ ਮਰਦੇ ਦਮ ਤੱਕ ਜਨਮ ਦਿਨ ਮਨਾ ਰਿਹਾ। ਤੂੰ ਕਿਉਂ ਮਨਾ ਰਿਹਾ? ਇਹ ਤਾਂ ਖੁਸ਼ੀ ਹੈ, ਇਹ ਤਾਂ ਆਨੰਦ ਹੈ। ਅਤੇ ਜੇ ਜਨਮ ਸੁੱਖ ਹੈ, ਆਨੰਦ ਹੈ, ਤੂੰ ਜੀਵਨ ਵੀ ਸੁੱਖ ਹੋ ਗਿਆ, ਅਤੇ ਹੁਣ ਪੁਰਖਾ ਤੂੰ ਮਰਨ ਨੂੰ ਵੀ ਸੁੱਖ ਮੰਨ ਲੈ। ਨਹੀਂ, ਮਰਨ ਨੂੰ ਭੁਲਾਇਆ ਹੋਇਆ, ਜਨਮ ਅਤੇ ਜੀਵਨ ਨਾਲ ਆਪਣਾ ਸੰਬੰਧ ਜੋੜਿਆ ਹੋਇਆ। ਜਗਤ ਦੇ ਤਮਾਮ ਅਵਤਾਰੀ ਪੁਰਸ਼ ਕਹਿੰਦੇ ਨੇ ਦੁੱਖ ਹੈ, ਜਨਮ ਦੁੱਖ ਹੈ, ਜੀਵਨ ਦੁੱਖ ਹੈ, ਮਰਨ ਦੁੱਖ ਹੈ, ਪਰ ਜਨਮ ਸੁੱਖ ਹੈ, ਜੀਵਨ ਸੁੱਖ ਹੈ। ਇਹ ਮਨੁੱਖ ਕੁਛ ਵੀ ਬਣ ਜਾਏ, ਭਗਤ ਨਹੀਂ ਬਣ ਸਕਦਾ, ਸੰਤ ਨਹੀਂ ਬਣ ਸਕਦਾ। ਇਹ ਮਨੁੱਖ ਕਿਤਨਾ ਹੀ ਪੜ੍ਹਾ ਲਿਖਾ ਕਿਉਂ ਨਾ ਹੋ ਜਾਏ, ਮੂਰਖ ਦਾ ਮੂਰਖ ਹੋਵੇਗਾ, ਸਿਰਫ ਇਤਨਾ ਹੋਵੇਗਾ, ਪੜ੍ਹਾ ਲਿਖਾ ਮੂਰਖ ਹੋਵੇਗਾ। ਪੜ੍ਹਿਆ ਮੂਰਖ ਆਖੀਏ, ਜਿਤ ਲੱਭ ਲੋਭ ਅਹੰਕਾਰ, ਕੁਝ ਅਨਪੜ੍ਹ ਮੂਰਖ ਹੁੰਦੇ ਨੇ, ਕੁਝ ਪੜ੍ਹੇ ਲਿਖੇ ਮੂਰਖ ਹੁੰਦੇ ਨੇ। ਪੁਰਾਣੇ ਜ਼ਮਾਨੇ 'ਚ ਮੈਂ ਦੇਖਦਾ ਅਨਪੜ੍ਹ ਸਿਆਣਿਆਂ ਦੀ ਤਾਦਾਦ ਜ਼ਿਆਦਾ ਸੀ, ਪੜ੍ਹੇ ਲਿਖੇ ਮੂਰਖਾਂ ਦੀ ਤਾਦਾਦ ਬਹੁਤ ਥੋੜ੍ਹੀ ਸੀ, ਬਹੁਤ ਥੋੜ੍ਹੀ ਸੀ। ਧਿਆਨ ਨਾਲ ਸੁਣਨਾ ਅਤੇ ਗੁਸਾਖੀ ਮਾਫ। ਹੁਣ ਅੱਜ ਕੱਲ੍ਹ ਪੜ੍ਹੇ ਲਿਖੇ ਮੂਰਖਾਂ ਨਾਲ ਤਾਂ ਸੰਸਾਰ ਭਰ ਗਿਆ, ਭਰ ਗਿਆ। ਅਨਪੜ੍ਹ ਸਿਆਣਾ ਕਦੀ ਕਦਾਈ ਕਿਧਰੇ ਮਿਲ ਪੈਂਦਾ। ਮੈਂ ਅਨਪੜ੍ਹ ਕਿਉਂ ਕਹਿੰਦਾ, ਅਗਰ ਉਹ ਕਿਤਨਾ ਵੀ ਪੜ੍ਹਾ ਲਿਖਾ ਹੋਵੇ ਉਹਨੂੰ ਇਹ ਬੋਧ ਆਉਂਦਾ ਹੈ ਕਿ ਇਸ ਸਾਰੀ ਪੜ੍ਹਾਈ ਲਿਖਾਈ ਦੋ ਪਰਮਾਤਮਾ ਦੀ ਦੁਨੀਆ 'ਚ ਕੰਮ ਨਹੀਂ ਆਉਂਦੀ, ਇਹ ਇੱਕ ਕਦਮ ਵੀ ਅੱਗੇ ਨਹੀਂ ਚੱਲਣ ਦਿੰਦੀ, ਇੱਕ ਤਿਲ ਮਾਤਰ ਦਾ ਵੀ ਬੋਧ ਨਹੀਂ ਕਰਾਉਂਦੀ। ਇਹ ਸਮਝ ਆ ਜਾਂਦੀ, ਉਹ ਆਪਣੇ ਆਪ ਨੂੰ ਅਨਪੜ੍ਹ ਸਮਝ ਲਏਗਾ। ਅਨਪੜ੍ਹ ਸਿਆਣਿਆਂ ਦੀ ਤਾਦਾਦ ਬਹੁਤ ਥੋੜ੍ਹੀ ਹੈ ਅੱਜ ਦੇ ਯੁੱਗ ਦੇ ਵਿੱਚ, ਪੜ੍ਹੇ ਲਿਖੇ ਮੂਰਖਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਤਾਂ ਹੁਣ ਮੈਂ ਅਰਜ਼ ਕਰਾਂ, ਮਾਇਆ ਦੁੱਖ ਹੈ, ਪਰਮਾਤਮਾ ਆਨੰਦ ਹੈ। ਦੁੱਖ ਦੀ ਚਾਹਤ ਕਿਉਂ ਹੈ? ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਕਿਉਂਕਿ ਨੀਂਦ ਦੇ ਚ ਹੈ ਅਗਿਆਨਤਾ ਦੀ ਅਤੇ ਸੁਪਨਾ ਆ ਰਿਹਾ। ਸੁਪਨਾ ਕੀ ਆ ਰਿਹਾ? ਸੁੱਖ ਮਿਲ ਰਿਹਾ ਧਨ ਤੋਂ, ਸੁੱਖ ਮਿਲ ਰਿਹਾ ਪਦਾਰਥਾਂ ਤੋਂ, ਸੁੱਖ ਮਿਲ ਰਿਹਾ ਪਰਿਵਾਰ ਤੋਂ। ਮਹਾਰਾਜ ਕਹਿੰਦੇ ਨੇ ਸੁਪਨੇ 'ਚ ਸੁੱਖ ਪਿਆ ਮਾਣਦਾ, ਹੋਰ ਕੁਛ ਨਹੀਂ। ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਇਹ ਮਹਾਂਮੂੜ ਹੈ, ਮਹਾਂਮੂੜ ਹੈ ਜਿਹਦੇ 'ਚ ਸੁੱਖ ਹੈ ਨਹੀਂ, ਇਹਨੇ ਸੁੱਖ ਮੰਨ ਲਿਆ। ਸੁਪਨਾ ਸੁੱਖ ਭਰਾ ਅਗਰ ਕਿਸੇ ਨੂੰ ਆ ਰਿਹਾ ਤਾਂ ਸੁੱਖ ਥੋੜ੍ਹੀ ਹੈ। ਸੁਪਨੇ ਦੇ 'ਚ ਜੇ ਕਿਸੇ ਨੂੰ 10-20 ਲੱਖ ਦੀ ਲਾਟਰੀ ਮਿਲ ਗਈ ਹੈ ਸੁਪਨੇ 'ਚ, ਅਤੇ ਜਾਗਣ 'ਤੇ ਉਹ ਲਾਟਰੀ ਆਫਿਸ ਦੇ ਚਲਾ ਜਾਏ, ਆਖੇ ਮੈਨੂੰ ਦਿਓ ਸੁਪਨੇ 'ਚ ਮੇਰੀ ਲਾਟਰੀ ਨਿਕਲੀ, ਉਹਨੂੰ ਮੂੜ ਆਖਾਂਗੇ ਕਿ ਕੀ ਆਖਾਂਗੇ? ਸੁਪਨੇ 'ਚ ਕਿਧਰੇ ਦੇਸ਼ ਦਾ ਪ੍ਰਾਈਮ ਮਿਨਿਸਟਰ ਬਣ ਗਿਆ ਸੁਪਨੇ 'ਚ, ਅਤੇ ਸਵੇਰੇ ਉੱਠਦਿਆਂ ਸਾਰ ਹੁਕਮ ਚਲਾਇਆ ਮੈਂ ਪ੍ਰਾਈਮ ਮਿਨਿਸਟਰ ਹਾਂ, ਅਤੇ ਤੂੰ ਪ੍ਰਾਈਮ ਮਿਨਿਸਟਰ ਕੁਰਸੀ ਛੱਡ, ਮੈਂ ਸੁਪਨੇ 'ਚ ਬਣਿਆ ਸੀ। ਸੁਪਨਾ ਸੁਪਨਾ, ਅੱਖ ਖੁੱਲਦੇ ਹਾਂ, ਸੁਪਨੇ ਦੇ 'ਚ ਜੋ ਕੁਝ ਸੀ ਸਾਰੇ ਦਾ ਸਾਰਾ ਜੋ ਹੈ ਮਿਟ ਜਾਂਦਾ, ਮਿਟ ਜਾਂਦਾ। ਅਗਰ ਮਾਇਆ ਦੇ 'ਚ ਕਿਸੇ ਨੂੰ ਸੁੱਖ ਵਾਸਦਾ ਹੈ ਤਾਂ ਫਿਰ ਧਾਰਮਿਕ ਗਿਆਨੀ ਇਹ ਕਹਿੰਦੇ ਨੇ ਸੁਪਨੇ ਦੇ 'ਚ ਹੈ, ਨੀਂਦ ਦੇ 'ਚ ਹੈ, ਨੀਂਦ ਦੇ 'ਚ। ਹੁਣ ਹੋਰ ਰੂਪ ਮੈਂ ਬਿਆਨ ਕਰਾਂ, ਮਾਇਆ ਦਾ ਜਗਤ ਬਾਹਰ ਹੈ, ਪਰਮਾਤਮਾ ਦਾ ਜਗਤ ਅੰਦਰ ਹੈ ਕਿਉਂਕਿ ਨਿਰਾਕਾਰ ਹੈ। ਦਰਖਤ ਬਾਹਰ ਹੈ, ਜੜ੍ਹਾਂ 'ਤੇ ਅੰਦਰ ਨੇ, ਇਹ ਛੱਤ ਦੀਵਾਰਾਂ 'ਤੇ ਬਾਹਰ ਨੇ, ਬੁਨਿਆਦਾਂ 'ਤੇ ਅੰਦਰ ਨੇ, ਪਰ ਸਾਰੀਆਂ ਹੀ ਛੱਤਾਂ ਸਾਰੇ ਮਹਿਲ ਬੁਨਿਆਦ 'ਤੇ ਖੜ੍ਹੇ ਨੇ, ਸਾਰੇ ਦਰਖਤ ਜੜ੍ਹਾਂ 'ਤੇ ਖੜ੍ਹੇ ਨੇ ਜੋ ਨਹੀਂ ਦਿਖਾਈ ਦਿੰਦੇ, ਸਭ ਕੁਛ ਪਰਮਾਤਮਾ 'ਤੇ ਖੜ੍ਹਾ ਹੈ ਜੋ ਨਹੀਂ ਦਿਖਾਈ ਦਿੰਦਾ। ਉਹ ਜੜ ਹੈ, ਉਹ ਮੂਲ ਹੈ ਜੋ ਨਹੀਂ ਦਿਖਾਈ ਦਿੰਦਾ। ਇਤਨਾ ਤਾਂ ਅਸੀਂ ਤਸਲੀਮ ਕਰ ਲੈਂਦੇ ਹਾਂ, ਮਕਾਨ ਹੈ ਤਾਂ ਇਸ ਦੀ ਬੁਨਿਆਦ ਵੀ ਹੈ, ਦਰਖਤ ਹੈ ਤਾਂ ਇਹਦੀਆਂ ਜੜ੍ਹਾਂ ਵੀ ਹਨ। ਪਰ ਇਹ ਸਤਸੰਗ ਦੇ ਚਾ ਕੇ ਰੋਜ਼ ਰੋਜ਼ ਸੁਣ ਕੇ ਕਿਧਰੇ ਮੰਨਣ ਦੀ ਬਿਰਤੀ ਬਣਦੀ ਹੈ, ਸੰਸਾਰ ਹੈ ਤਾਂ ਨਿਰਾਕਾਰ ਵੀ ਹੈ, ਪਦਾਰਥ ਹੈ ਤਾਂ ਫਿਰ ਪਰਮਾਤਮਾ ਵੀ ਹੈ, ਰੰਗ ਰੂਪ ਹੈ ਤਾਂ ਫਿਰ ਕੋਈ ਅਰੂਪ ਵੀ ਹੈ, ਇਹ ਸਰਗੁਣ ਸੰਸਾਰ ਹੈ ਤਾਂ ਨਿਰਗੁਣ ਨਿਰੰਕਾਰ ਵੀ ਹੈ। ਉਹਦਾ ਬੋਧ ਨਹੀਂ, ਉਹਦੇ ਉੱਤੇ ਯਕੀਨ ਪੈਦਾ ਹੋ ਸਕੇ, ਭਰੋਸਾ ਪੈਦਾ ਹੋ ਸਕੇ, ਰੋਜ਼ ਰੋਜ਼ ਕਥਾ ਕੀਰਤਨ ਸੁਣਨਾ ਪੈਂਦਾ, ਪਾਠ ਕਰਨਾ ਪੈਂਦਾ, ਕਿਧਰੇ ਭਰੋਸਾ ਬੱਜ ਜਾਏ, ਜੜ੍ਹਾਂ ਵੀ ਹੈਗੀਆਂ ਨੇ, ਕਿਧਰੇ ਯਕੀਨ ਆ ਜਾਏ ਬੁਨਿਆਦ ਵੀ ਹੈ। ਹੁਣ ਮੈਂ ਅਰਜ਼ ਕਰਾਂ, ਮਨੁੱਖ ਦੀ ਜ਼ਿੰਦਗੀ ਦੇ 'ਚ ਵਿਕਾਸ ਹੁੰਦਾ ਹੈ ਉਸ ਵਕਤ ਜਦ ਇਹ ਪ੍ਰਭਾਵਿਤ ਹੁੰਦਾ ਕਿਸੇ ਤੋਂ, ਬਿਨਾਂ ਪ੍ਰਭਾਵਿਤ ਹੋਏ ਮਨੁੱਖ ਵਿਕਾਸ ਕਰ ਨਹੀਂ ਸਕਦਾ, ਹੋ ਨਹੀਂ ਸਕਦਾ। ਜੋ ਕਿਸੇ ਤੋਂ ਵੀ ਪ੍ਰਭਾਵਿਤ ਨੇ ਉਹ ਕਿਸੇ ਪਾਸੇ ਚੱਲੇਗਾ ਹੀ ਨਹੀਂ, ਇਹ ਵੀ ਮੈਂ ਅਰਜ਼ ਕਰਾਂ। ਹੁਣ ਬਾਹਰ ਜੋ ਇਹ ਮਾਇਆ ਦਾ ਜਗਤ ਹੈ, ਇੱਥੇ ਜਿਹੜਾ ਵਿਕਾਸ ਆਉਂਦਾ ਹੈ, ਪ੍ਰਭਾਵਿਤ ਹੋ ਕੇ ਆਉਂਦਾ ਹੈ, ਅਤੇ ਇਹ ਪ੍ਰਭਾਵ ਤਿੰਨ ਤਰ੍ਹਾਂ ਦਾ ਪੈਂਦਾ ਹੈ। ਕਿਸੇ ਦੇ ਧਨ ਤੋਂ ਪ੍ਰਭਾਵਿਤ ਹੋ ਕੇ ਅਤੇ ਤ੍ਰਿਸ਼ਨਾਲੂ ਹੋ ਜਾਣਾ, ਕਿਉਂਕਿ ਸ਼ਬਦ ਦਾ ਸਾਰ ਇਹੀ ਕੁਛ ਹੈ। ਮੈਂ ਵਿਆਖਿਆ ਕਰ ਰਿਹਾ, ਫਿਰ ਅਖਰੀ ਅਰਥ ਤੁਹਾਡੇ ਸਾਹਮਣੇ ਰੱਖ ਰਿਹਾ। ਮਾਇਆ ਦਾ ਸਾਰੇ ਦਾ ਸਾਰਾ ਸੰਸਾਰ ਤ੍ਰਿਸ਼ਨਾ 'ਤੇ ਖੜ੍ਹਾ ਹੈ, ਨਿਰੰਕਾਰ ਦੀ ਸਾਰੀ ਹੋਂਦ ਸੰਤੋਖ 'ਤੇ ਖੜ੍ਹੀ ਹੈ, ਸੰਤੋਖ 'ਤੇ ਖੜ੍ਹੀ ਹੈ। ਤ੍ਰਿਸ਼ਨਾਲੂ ਮਨੁੱਖ ਧਾਰਮਿਕ ਨਹੀਂ ਆਉਂਦਾ, ਸੰਤੋਖੀ ਮਨੁੱਖ ਅਧਾਰਮਿਕ ਨਹੀਂ ਆਉਂਦਾ। ਸੰਤੁਸ਼ਟ ਮਨੁੱਖ ਅਧਾਰਮਿਕ ਨਹੀਂ ਆਉਂਦਾ, ਤ੍ਰਿਸ਼ਨਾਲੂ ਧਾਰਮਿਕ ਨਹੀਂ ਆਉਂਦਾ। ਇਸ ਚੱਕਰ ਇਹਨਾਂ ਪੈਣਾ। ਤ੍ਰਿਸ਼ਨਾ ਦਾ ਮਤਲਬ ਕੀ ਹੈ? ਕੁਛ ਅੰਦਰ ਮੰਗ ਚੱਲੀ ਹੈ ਅਤੇ ਮੰਗ ਰੁਕਦੀ ਨਹੀਂ, ਵੱਧਦੀ ਜਾ ਰਹੀ, ਵੱਧਦੀ ਜਾ ਰਹੀ, ਵੱਧਦੀ ਜਾ ਰਹੀ। ਅਤੇ ਮੰਗ ਕਿਸ ਦੀ ਹੈ? ਜੋ ਨਹੀਂ ਹੈ ਉਹ ਹੋ ਗਿਆ, ਉਹ ਵੀ ਹੋ ਗਿਆ, ਪਰ ਹੁਣ ਹੋਰ ਹੋਵੇ, ਹੋਰ ਹੋਵੇ, ਹੋਰ ਹੋਵੇ, ਤ੍ਰਿਸ਼ਨਾ, ਇਹ ਤ੍ਰਿਸ਼ਨਾ ਬਣ ਜਾਂਦੀ। ਅਤੇ ਫਿਰ ਤ੍ਰਿਸ਼ਨਾ ਦੇ ਤਿੰਨ ਕੇਂਦਰ ਦੱਸੇ ਨੇ। ਕਿਸੇ ਦੇ ਧਨ ਤੋਂ ਪ੍ਰਭਾਵ ਹੋ ਪ੍ਰਭਾਵਿਤ ਹੋ ਕੇ ਤ੍ਰਿਸ਼ਨਾ ਚੱਲ ਪਵੇ, ਮਿਲ ਗਿਆ ਧਨ, ਹੋਰ ਮਿਲੇ, ਹੋਰ ਮਿਲੇ, ਹੋਰ ਮਿਲੇ, ਹੋਰ ਮਿਲੇ, ਤ੍ਰਿਸ਼ਨਾ ਕਿਧਰੇ ਵੀ ਰੁਕਣ ਨਹੀਂ ਦੇਵੇਗੀ। ਮ੍ਰਿਗ ਤ੍ਰਿਸ਼ਨਾ ਚਮਕ ਅੱਗੋਂ ਦਿਖਾਈ ਦਿੰਦੀ ਜਾਏਗੀ, ਦਿਖਾਈ ਦਿੰਦੀ ਜਾਏਗੀ। ਇਹ ਹਿਰਨ ਦੌੜਦਾ ਹੀ ਜਾਏਗਾ, ਦੌੜਦਾ ਹੀ ਜਾਏਗਾ, ਇੱਕ ਦਿਨ ਪਿਆਸਾ ਮਰ ਜਾਏਗਾ। ਕਿਤਨਾ ਵੀ ਧਨ ਇਹਨੂੰ ਮਿਲ ਜਾਏ, ਇਹ ਆਨੰਦਿਤ ਨਹੀਂ ਹੋ ਸਕਦਾ, ਤ੍ਰਿਪਤ ਨਹੀਂ ਹੋ ਸਕਦਾ। ਦੂਸਰਾ, ਕਿਸੇ ਦੀ ਪ੍ਰਭਤਾ ਤੋਂ ਪ੍ਰਭਾਵਿਤ ਹੋ ਕੇ ਰਾਜਨੀਤੀ ਦੇ ਮਾਰਗ 'ਤੇ ਚੱਲ ਪੈਣਾ, ਬੜਾ ਸਨਮਾਨ ਹੈ ਉਹਦਾ। ਜਗ੍ਹਾ ਜਗ੍ਹਾ ਫੁੱਲਾਂ ਦੀਆਂ ਮਾਲਾਂ ਨੇ, ਉਹਦੇ ਰਟੇ ਰਟਾਏ ਦੋ ਸ਼ਬਦ ਜਿਨ੍ਹਾਂ 'ਚ ਕੱਖ ਨਹੀਂ ਆਉਂਦਾ ਸੁਣਨ ਲਈ, ਲੱਖਾਂ ਲੋਕ ਇਕੱਠੇ ਹੋ ਜਾਂਦੇ। ਆਪ ਸੁਣ ਕੇ ਹੈਰਾਨ ਹੋਵੋਗੇ। ਬਰਨਾਰਡ ਸ਼ਾਹ ਨੇ ਪੰਡਿਤ ਨਹਿਰੂ ਨੂੰ ਕਹਿ ਦਿੱਤਾ ਸੀ ਪੈਰਿਸ ਵਿੱਚ, ਵੀ ਜਿਹੜਾ ਲੈਕਚਰ ਤੂੰ ਘੰਟੇ ਵਿੱਚ ਦਿੱਤਾ ਹੈ ਔਰ ਤੈਨੂੰ ਸੁਣਨ ਲਈ 60,000 ਬੰਦਾ ਆਇਆ, ਇੰਨਾ ਵੱਡਾ ਇਕੱਠ ਹੋਇਆ, ਅੱਧਾ ਪੈਰਿਸ ਤੈਨੂੰ ਸੁਣਨ ਲਈ ਆ ਗਿਆ, ਆਲੇ ਦੁਆਲੇ ਦੇ ਲੋਕ ਤੈਨੂੰ ਸੁਣਨ ਲਈ ਆ ਗਏ ਨੇ ਫਰਾਂਸ ਦੇ, ਤੂੰ ਘੰਟਾ ਬੋਲਿਆ, ਇਹ ਸਭ ਕੁਛ ਬੋਲਿਆ, ਤੂੰ ਇਹ 2 ਮਿੰਟੇ 'ਚ ਬੋਲਿਆ ਜਾ ਸਕਦਾ, ਤੂੰ ਘੰਟਾ ਲਾਇਆ। ਇਹਦੇ 'ਚ ਸਾਰ ਦੀ ਗੱਲ, ਤੱਤ ਦੀ ਗੱਲ ਤਾਂ ਸਿਰਫ 2 ਮਿੰਟ ਦੀ ਸੀ। ਤੂੰ 1 ਘੰਟਾ ਲਾਇਆ ਅਤੇ 60,000 ਮਨੁੱਖਾਂ ਦਾ ਇਹ ਸਮਾਂ ਲਗਾਈਏ, ਕਿਤਨੇ ਲੱਖ ਘੰਟੇ ਤੂੰ ਲੋਕਾਂ ਦੇ ਖਰਾਬ ਕਰ ਦਿੱਤੇ। ਬਰਨਾਰਡ ਸ਼ਾਹ ਸਿਆਣਾ ਮਨੁੱਖ ਸੀ, ਲਿਖਾਰੀ ਸੀ, ਦਾਰਸ਼ਨਿਕ ਸੀ, ਫਿਲੋਸਫਰ ਸੀ, ਕਵੀ ਸੀ, ਔਰ ਬੜੇ ਕੋਮਲ ਹਿਰਦੇ ਦਾ ਮਾਲਕ ਸੀ। ਇਹ ਉਹਦੇ ਹੀ ਬੋਲ ਨੇ, ਜਿਸ ਮਨੁੱਖ ਨੂੰ ਮਾਸੂਮ ਬੱਚੇ ਨਹੀਂ ਚੰਗੇ ਲੱਗਦੇ, ਜਿਸ ਮਨੁੱਖ ਨੂੰ ਫੁੱਲ ਨਹੀਂ ਪਿਆਰੇ ਲੱਗਦੇ ਅਤੇ ਪ੍ਰਭਾਵਿਤ ਨਹੀਂ ਕਰਦੇ, ਜਿਸ ਮਨੁੱਖ ਨੂੰ ਸੰਗੀਤ ਨਹੀਂ ਚੰਗਾ ਲੱਗਦਾ, ਐਸੇ ਮਨੁੱਖ ਦਾ ਜੀਵਣਾ ਸੰਸਾਰ ਲਈ ਬਹੁਤ ਦੁਖਦਾਈ ਹੋਵੇਗਾ। ਇਹ ਤਾਂ ਪੱਥਰ ਹੋਵੇਗਾ, ਹਰ ਇੱਕ ਨੂੰ ਚੋਟ ਮਾਰੇਗਾ, ਇੰਨਾ ਕਠੋਰ ਹੈ। ਕਿਸੇ ਪੱਖ ਦੀ ਕੋਮਲਤਾ ਇਸ ਨੂੰ ਪ੍ਰਭਾਵਿਤ ਨਹੀਂ ਕਰਦੀ। ਤੋ ਕਿਸੇ ਦੀ ਪ੍ਰਭਤਾ ਤੋਂ ਪ੍ਰਭਾਵਿਤ ਹੋ ਕੇ ਚੱਲ ਪੈਣਾ, ਕਿਸੇ ਦੀ ਪ੍ਰਤਿਸ਼ਠਾ, ਕਿਸੇ ਦੀ ਸ਼ਕਤੀ ਤੋਂ ਪ੍ਰਭਾਵਿਤ। ਤੀਸਰਾ ਹੈ, ਕਿਸੇ ਦੇ ਰੂਪ ਤੋਂ ਪ੍ਰਭਾਵਿਤ ਹੋ ਕੇ ਚੱਲ ਪੈਣਾ। ਰੂਪ ਤੋਂ ਪ੍ਰਭਾਵਿਤ ਹੋ ਕੇ ਵਿਕਾਸ ਕਰਨਾ, ਚੱਲ ਪੈਣਾ। ਪ੍ਰਭਤਾ ਤੋਂ ਪ੍ਰਭਾਵਿਤ ਹੋ ਕੇ ਚੱਲ ਪੈਣਾ, ਵਿਕਾਸ ਕਰਨਾ। ਅਤੇ ਕਿਸੇ ਦੀ ਧਨ ਸੰਪਦਾ ਤੋਂ ਪ੍ਰਭਾਵਿਤ ਹੋ ਕੇ ਚੱਲ ਪੈਣਾ। ਪ੍ਰਭਾਵ ਬਾਹਰ ਇਹ ਤਿੰਨ ਨੇ, ਇਹ ਤਿੰਨੇ ਪ੍ਰਭਾਵ ਤ੍ਰਿਸ਼ਨਾ ਕਹਿਲਾਉਂਦੇ ਨੇ। ਕਾਰਨ ਇਹ ਮੰਗ ਕਿਧਰੇ ਰੁਕਦੀ ਨਹੀਂ, ਨਹੀਂ ਰੁਕਦੀ।
ਨਾ
ਪ੍ਰਭਤਾ ਦੀ ਮੰਗ ਠੀਕ ਹੈ, ਪਿੰਡ ਦਾ ਸਰਪੰਚ ਸੀ ਤੇ MLA ਬਣ ਗਿਆ ਤਾਂ ਹੁਣ ਰੁਕ ਜਾਏਗਾ?
ਨਹੀਂ,
ਮਿਨਿਸਟਰ ਹੋਏ ਬਿਨਾ ਚੈਨ ਨਹੀਂ। ਤੇ ਮਿਨਿਸਟਰ ਵੀ ਬਣ ਗਿਆ ਤਾਂ ਹੁਣ ਰੁਕ ਜਾਏਗਾ? ਨਹੀਂ, ਇਹ ਚੀਫ ਮਿਨਿਸਟਰ ਬਣੇ ਬਿਨਾ ਚੈਨ ਨਹੀਂ। ਜ਼ਿੰਦਗੀ ਰੋਜ਼ ਰੋਜ਼ ਘਟਦੀ ਜਾਏਗੀ, ਛੋਟੀ ਆਉਂਦੀ ਜਾਏਗੀ, ਕ੍ਰਿਸ਼ਨਾ ਰੋਜ਼ ਰੋਜ਼ ਵੱਧਦੀ ਜਾਏਗੀ ਵੱਧਦੀ ਜਾਏਗੀ। ਇੱਕ ਦਿਨ ਮਨੁੱਖ ਦਾ ਅੰਤ ਹੋ ਜਾਏਗਾ, ਤ੍ਰਿਸ਼ਨਾ ਦਾ ਅੰਤ ਨਹੀਂ ਹੋਏਗਾ। ਕਬੂਲ ਕਰਦਾ, ਪਰ ਪਾਦਰੀ ਵੀ ਨਾ ਸੁਣੇ, ਕੋਈ ਨਾ ਸੁਣੇ, ਖੁਦਾ ਦੇ ਅੱਗੋਂ ਗੱਲ ਕਰਨੀ ਹੈ। ਅਤੇ ਪੁਰਖਾ ਤੂੰ ਖੁਦਾ ਨੂੰ ਤਾਂ ਠੱਗ ਨਹੀਂ ਸਕਦਾ, ਖੁਦਾ ਨਾਲ ਤਾਂ ਛਲ ਕਪਟ ਕਰ ਨਹੀਂ ਸਕਦਾ, ਖੁਦਾ ਨੂੰ ਤਾਂ ਤੂੰ ਕਤਲ ਕਰ ਨਹੀਂ ਸਕਦਾ। ਇਹ ਤਾਂ ਸਭ ਕੁਝ ਤੂੰ ਜਗਤ ਦੇ 'ਚ ਕੀਤਾ ਹੈ, ਸੰਸਾਰ ਦੇ 'ਚ ਕੀਤਾ ਹੈ, ਤੂੰ ਜਿਹਦੇ ਨਾਲ ਕੀਤਾ ਉੱਥੇ ਹੀ ਕਬੂਲ ਕਰ। ਰੱਬ ਨਾਲ ਤਾਂ ਤੂੰ ਕਰ ਨਹੀਂ ਸਕਦਾ, ਅਤੇ ਰੱਬ ਨਾਲ ਤੂੰ ਕੀਤਾ ਵੀ ਨਹੀਂ, ਤੂੰ ਕੀਤਾ ਸੰਸਾਰ ਨਾਲ। ਕਬੂਲ ਕਰ, ਇਤਨੀ ਹਿੰਮਤ ਨਹੀਂ ਆਉਂਦੀ, ਇਹ ਹਰ ਇੱਕ ਦੀ ਇਤਨੀ ਹਿੰਮਤ ਨਹੀਂ ਆਉਂਦੀ। ਔਰ ਯਕੀਨ ਜਾਣੋ, ਕੋਈ ਇਤਨੀ ਹਿੰਮਤ ਜੁਟਾ ਦੇਵੇ ਤਾਂ ਖੇਡ ਬਣ ਸਕਦੀ ਹੈ, ਬਿਲਕੁਲ ਬਣ ਸਕਦੀ ਹੈ। ਖੈਰ, ਬਾਹਰ ਮਨੁੱਖ ਵਿਕਾਸ ਕਰਦਾ ਕਿਸੇ ਦਾ ਰੂਪ ਵੇਖ ਕੇ, ਕਿਸੇ ਦੀ ਧਨ ਸੰਪਦਾ ਵੇਖ ਕੇ, ਕਿਸੇ ਦੀ ਪ੍ਰਭਤਾ ਵੇਖ ਕੇ, ਇਹ ਫਿਰ ਤ੍ਰਿਸ਼ਨਾ ਦਾ ਜਗਤ ਹੈ। ਔਰ ਤ੍ਰਿਸ਼ਨਾ ਮਰਦੇ ਦਮ ਤੱਕ ਵੱਧਦੀ ਹੈ, ਜਦਕਿ ਰੋਜ਼ ਰੋਜ਼ ਜ਼ਿੰਦਗੀ ਘਟਦੀ ਹੈ, ਰੋਜ਼ ਰੋਜ਼ ਤ੍ਰਿਸ਼ਨਾ ਵੱਧਦੀ ਹੈ। ਅਤੇ ਮੈਨੂੰ ਕਹਿਣ ਦੇਣਾ, ਇੱਕ ਬੱਚੇ 'ਚ ਇਤਨੀ ਤ੍ਰਿਸ਼ਨਾ ਨਹੀਂ ਜਿਤਨੀ ਜਵਾਨ ਦੇ 'ਚ ਹੈ। ਠੀਕ ਹੈ, ਉਹ ਵੀ ਖਿਡੌਣੇ ਜਮ੍ਹਾਂ ਕਰਨਾ ਚਾਹੁੰਦਾ, ਉਹਦੇ ਕੋਲ 5 ਖਿਡੌਣੇ ਨੇ, ਉਹਦੇ ਦੂਜੇ ਛੋਟੇ ਭਰਾ ਦੇ ਕੋਲ ਸਿਰਫ ਇੱਕੋ ਹੀ ਖਿਡੌਣਾ ਹੈ, ਅਤੇ ਮਾਂ ਉਸਨੂੰ ਕਹਿੰਦੀ ਇਹਨਾਂ 5 ਦੇ 'ਚ ਇੱਕ ਤੂੰ ਦੇ ਛੋਟੇ ਨੂੰ। ਉਹਦੇ ਕੋਲ 2 ਹੋ ਜਾਣਗੇ, ਤੇਰੇ ਕੋਲ 4 ਹੋ ਜਾਣਗੇ, ਪਰ ਉਹਦਾ ਵਸ ਚੱਲੇ ਤਾਂ ਦੂਜੇ ਕੋਲ ਜਿਹੜਾ 1 ਹੈ ਉਹ ਵੀ ਖੋਵੇਗਾ, ਆਪਣੇ 5 ਚੋਂ 1 ਨਹੀਂ ਦੇਣ ਲੱਗਾ। ਇਹ ਬੱਚੇ ਦੀ ਤ੍ਰਿਸ਼ਨਾ ਹੈ, ਜਮ੍ਹਾਂ ਕਰਨਾ ਹੈ, ਸੰਗ੍ਰਹਿ ਕਰਨਾ ਹੈ, ਮੇਰੇ ਕੋਲ ਬਹੁਤ ਸਾਰੇ ਖਿਡੌਣੇ ਆਉਣੇ ਚਾਹੀਦੇ ਨੇ। ਜ਼ਰਾ ਵੱਡਾ ਹੋ ਜਾਂਦਾ ਤਾਂ ਜ਼ਰਾ ਖਿਡੌਣੇ ਵੱਡੇ ਹੋ ਜਾਂਦੇ ਨੇ, ਹੋਰ ਕੀ, ਤ੍ਰਿਸ਼ਨਾ ਫਿਰ ਵੱਧ ਜਾਂਦੀ ਹੈ। ਉਹ ਛੋਟੇ ਦੀ ਤ੍ਰਿਸ਼ਨਾ ਸੀ, ਇਹ ਵੱਡੇ ਦੀ ਤ੍ਰਿਸ਼ਨਾ ਹੈ ਵੱਡੀਆਂ ਚੀਜ਼ਾਂ ਲਈ। ਕਿਸੇ ਦੇ ਧਨ ਤੋਂ ਪ੍ਰਭਾਵਿਤ ਹੋ ਕੇ ਤ੍ਰਿਸ਼ਨਾਲੂ ਹੋਣਾ, ਕਿਸੇ ਦੇ ਰੂਪ ਤੋਂ ਪ੍ਰਭਾਵਿਤ ਹੋ ਕੇ ਤ੍ਰਿਸ਼ਨਾ ਦਾ ਵਾਧਾ ਹੋਣਾ, ਕਿਸੇ ਦੀ ਪ੍ਰਭਤਾ ਨੂੰ ਦੇਖ ਕੇ ਤ੍ਰਿਸ਼ਨਾਲੂ ਹੋਣਾ, ਇਹ ਚਾਹੀਦਾ ਚਾਹੀਦਾ। ਹੋ ਗਈ ਹੈ ਤਾਂ ਹੋਰ ਚਾਹੀਦਾ, ਮਿਲ ਗਿਆ ਤਾਂ ਹੋਰ ਚਾਹੀਦਾ, ਹੋਰ ਚਾਹੀਦਾ, ਹੋਰ ਚਾਹੀਦਾ, ਇਹਨੂੰ ਕਹਿੰਦੇ ਨੇ ਤ੍ਰਿਸ਼ਨਾ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਲਿਖਦੇ ਨੇ, 90 ਸਾਲ ਦੀ ਉਮਰ ਦੇ 'ਚ ਆਪਣੀ ਆਪ ਬੀਤੀ ਆਪਣੀ ਮਾਨਸਿਕ ਅਵਸਥਾ। ਤਨ ਕੇ ਬਲ ਨੇ ਅਬ ਪੀਠ ਦਈ, ਅਰ ਹਾਰ ਚਲੇ ਦ੍ਰਿਗਬਾਲ ਸੰਘਾਤੀ। ਕਹਿੰਦੇ ਨੇ ਅੱਖਾਂ ਦੀ ਜੋਤ ਕਾਫੀ ਚਲੀ ਗਈ ਹੈ, ਸਰੀਰ ਦਾ ਬਲ ਚਲਾ ਗਿਆ, ਕੰਨਾਂ ਤੋਂ ਵੀ ਉੱਚਾ ਸੁਣਨ ਲੱਗ ਪਿਆ, ਬਹੁਤ ਸਾਰੀ ਸਰੋਤ ਵੀ ਚਲੀ ਗਈ ਹੈ, ਮੂੰਹ ਦੇ ਦੰਦ ਤੇ ਕਦੋਂ ਦੇ ਚਲੇ ਗਏ ਨੇ, ਉਹ ਵੀ ਮੈਨੂੰ ਛੋੜ ਗਏ ਨੇ, ਦੰਦ ਮੈਨੂੰ ਛੋੜ ਗਏ ਨੇ, ਸਰੋਤ ਮੈਨੂੰ ਛੋੜ ਗਈ ਹੈ, ਚਲੀ ਗਈ, ਦ੍ਰਿਸ਼ ਦੀ ਜਿਹੜੀ ਵਿਆਪਕਤਾ ਸੀ ਮੇਰੇ ਕੋਲ ਉਹ ਵੀ ਮੈਨੂੰ ਛੋੜ ਕੇ ਚਲੀ ਗਈ। ਤਨ ਕੇ ਬਲ ਨੇ, ਸਰੀਰ ਦੇ 'ਚ ਜਿਹੜੀ ਸ਼ਕਤੀ ਸੀ ਉਹ ਵੀ ਛੋੜ ਕੇ ਚਲੀ ਗਈ। ਤਨ ਕੇ ਬਲ ਨੇ ਅਬ ਪੀਠ ਦਈ, ਅਰ ਹਾਰ ਚਲੇ ਦ੍ਰਿਗ ਬਾਲ ਸੰਘਾਤੀ। ਜਿਹੜੇ ਮੇਰੇ ਬਾਲ ਸਖਾ ਮਿੱਤਰ ਸਨ, ਬਚਪਨ ਦੇ ਦੋਸਤ, ਉਹਨਾਂ 'ਚ ਹੁਣ ਇੱਕ ਵੀ ਨਹੀਂ ਰਿਹਾ, ਇੱਕ ਵੀ ਨਹੀਂ ਰਿਹਾ। ਜਿਨ੍ਹਾਂ ਨਾਲ ਕਦੀ ਵਿਚਾਰ ਵਟਾਂਦਰਾ ਕਰ ਲੈਂਦੇ ਸੀ, ਨਹੀਂ ਰਿਹਾ, ਉਹ ਵੀ ਗਏ, ਉਹ ਵੀ ਗਏ, ਉਹ ਵੀ ਗਏ। ਤਨ ਕੇ ਬਲ ਨੇ ਅਬ ਪੀਠ ਦਈ, ਅਰ ਹਾਰ ਚਲੇ ਦ੍ਰਿਗ ਬਾਲ ਸੰਘਾਤੀ। ਤਜ ਕੇ ਇਹ ਲੋਕ ਬਿਖੇ ਹਮ ਕੋ, ਚਲ ਆਪ ਗਏ ਸੁਰ ਲੋਕ ਸਜਾਤੀ। ਜਗ ਮੀਤ ਸਖਾ ਮੁਖ ਫੇਰ ਗਏ, ਅਬ ਸੇਵਕ ਹਾਂ ਨਾ ਪੁੱਛੇ ਮਮ ਬਾਤੀ। ਮੇਰੇ ਬਿਰਾ ਸਾਖ ਸੰਬੰਧੀ ਇਹ ਵੀ ਚਲੇ ਗਏ, ਮਿੱਤਰ ਵੀ ਚਲੇ ਗਏ, ਪਰ ਜਿਹੜੇ ਸੇਵਕ ਸਨ ਇੱਕ ਇੱਕ ਕਰਕੇ ਉਹ ਵੀ ਛੋੜ ਕੇ ਚਲੇ ਗਏ। ਬੁੱਢਾ ਜਾਣ ਕੇ ਹੁਣ ਕੋਈ ਸੇਵਾਦਾਰ ਕੋਲ ਰਹਿੰਦਾ ਵੀ ਨਹੀਂ, ਹੁਣ ਮੈਂ ਪੜ੍ਹਾ ਨਹੀਂ ਸਕਦਾ, ਹੁਣ ਮੈਂ ਸਮਾਜ ਵਿੱਚ ਉਪਯੋਗੀ ਨਹੀਂ ਰਹਿ ਗਿਆ, ਹੁਣ ਮੈਂ ਸਮਾਜ ਵਾਸਤੇ ਕੋਈ ਕੰਮ ਨਹੀਂ ਕਰ ਸਕਦਾ।
ਉਹ ਸਹਿਜੇ ਸਹਿਜੇ ਜਿਹੜੇ ਸੇਵਕ ਸਨ, ਵਿਦਿਆਰਥੀ ਸਨ, ਉਹ ਵੀ ਚਲੇ।
ਹੁਣ ਮੇਰੇ ਕੋਲ ਕੁਝ ਹੈ ਨਹੀਂ ਦੇਣ ਨੂੰ। ਜਗ ਮੀਤ ਸਖਾ ਮੁਖ ਫੇਰ ਗਏ, ਅਬ ਸੇਵਕ ਹਾਂ ਨਾ ਪੁੱਛੇ ਮਮ ਬਾਤੀ। ਮਮ ਆਏ ਪਲਾਂਗਮ ਹੇ ਤ੍ਰਿਸ਼ਨੇ, ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ। ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਨੇ ਸਾਰੇ ਹੀ ਛੱਡ ਕੇ ਚਲੇ ਗਏ ਨੇ, ਇੱਕ ਕੰਬਖਤ ਤ੍ਰਿਸ਼ਨਾ ਹੀ ਹੈ ਜੋ ਮੈਨੂੰ ਛੱਡਦੀ ਨਹੀਂ, ਕੋਹ ਲਈਏ ਦਿਨ ਰਾਤ ਮੇਰੇ ਨਾਲ ਹੀ ਵਸ ਰਹੀ ਹੈ। ਨਹੀਂ ਇਸ ਚੱਕਰ 'ਚ ਨਾ ਪੈਣਾ ਕਿ ਬੁੱਢੇ ਕੋਲ ਤ੍ਰਿਸ਼ਨਾ ਨਹੀਂ ਆਉਂਦੀ। ਜਿਤਨੀ ਵੱਡੀ ਉਸਦੀ ਉਮਰ ਹੈ, ਉਤਨੀ ਉਹਦੇ ਅੰਦਰ ਪ੍ਰਬਲ ਤ੍ਰਿਸ਼ਨਾ ਹੈ। ਜੈਸੇ ਜੈਸੇ ਸਰੀਰ ਕਮਜ਼ੋਰ ਹੁੰਦਾ ਹੈ, ਵੈਸੇ ਵੈਸੇ ਤ੍ਰਿਸ਼ਨਾ ਬਲਵਾਨ ਹੁੰਦੀ, ਹੋਰ ਮੰਗਾਂ ਵੱਧਦੀਆਂ ਜਾ ਰਹੀਆਂ, ਮੰਗਾਂ ਵੱਧਦੀਆਂ, ਮੰਗਾਂ ਤਾਂ ਨਹੀਂ ਰੁਕਦੀਆਂ। ਤ੍ਰਿਸ਼ਨਾ ਕਰਕੇ ਜੋ ਬਾਹਰ ਦੇ ਜਗਤ ਦੇ 'ਚ ਵਿਕਾਸ ਹੁੰਦਾ ਹੈ, ਕਿਸੇ ਦਾ ਰੂਪ ਵੇਖ ਕੇ ਮਨੁੱਖ ਹਰਕਤ ਦੇ 'ਚ ਆ ਗਿਆ, ਕਿਸੇ ਦਾ ਧਨ ਵੇਖ ਕੇ ਇਹਦੀ ਭੱਜ ਦੌੜ, ਕਿਸੇ ਦੀ ਪ੍ਰਭਤਾ ਦੇਖ ਕੇ ਇਸਦੀ ਭੱਜ ਦੌੜ, ਬਾਹਰ ਦੀ ਸਾਰੀ ਭੱਜ ਦੌੜ ਤ੍ਰਿਸ਼ਨਾ ਅਧੀਨ ਹੈ। ਔਰ ਇਹ ਭੱਜ ਦੌੜ ਤਿੰਨ ਤਰ੍ਹਾਂ ਦੀ ਹੈ, ਪ੍ਰਭਤਾ ਦੀ ਖਾਤਰ ਭੱਜਣਾ, ਧਨ ਸੰਪਦਾ ਦੀ ਖਾਤਰ ਭੱਜਣਾ, ਰੂਪ ਦੀ ਖਾਤਰ ਭੱਜਣਾ। ਜੋ ਬਨ ਧਨ ਪ੍ਰਭਤਾ ਕੇ ਮਦ ਮੈਂ ਐਨਸ ਰਹਿ ਧਿਆਨ। ਇਹ ਸਾਰੀ ਦੌੜ ਬਾਹਰ ਦੀ ਹੈ, ਬਾਹਰ ਦੀ ਦੌੜ ਸੰਸਾਰ ਦੀ ਦੌੜ ਹੈ, ਔਰ ਇਹ ਤ੍ਰਿਸ਼ਨਾ ਕਰਾਉਂਦੀ ਹੈ। ਅੰਦਰ ਦੀ ਦੌੜ, ਅੰਦਰ ਦਾ ਪ੍ਰਵੇਸ਼, ਇਹ ਪਰਮਾਤਮਾ ਦਾ ਹੈ। ਅਤੇ ਅੰਦਰ ਕੋਈ ਉਦੋਂ ਜਾਏਗਾ ਜੇ ਪਰਮਾਤਮਾ ਤੋਂ ਪ੍ਰਭਾਵਿਤ ਹੋਵੇ, ਬਾਹਰ ਰੂਪ ਤੋਂ ਪ੍ਰਭਾਵਿਤ ਹੈ ਤਾਂ ਅੱਖਾਂ 'ਤੇ ਧਿਆਨ ਅਤੇ ਸ਼ਕਤੀ ਬਾਹਰ ਜਾਂਦੀ। ਬਾਹਰ ਧਨ ਪਿਆ ਇਸ ਤੋਂ ਪ੍ਰਭਾਵਿਤ ਹੈ, ਸਾਰੀ ਭੱਜ ਦੌੜ ਬਾਹਰ, ਪ੍ਰਭਤਾ ਬਾਹਰ ਹੈ, ਪਰਮਾਤਮਾ 'ਤੇ ਅੰਦਰ ਹੈ, ਜੜ੍ਹਾਂ 'ਤੇ ਅੰਦਰ ਨੇ, ਗੁਪਤ ਨੇ, ਬੁਨਿਆਦ 'ਤੇ ਗੁਪਤ ਹੈ। ਨਾਉਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇ ਹੀ ਮੈਂ ਇਸ ਕਾ ਬਿਸਰਾਮ। ਹੁਣ ਇਸ ਤੋਂ ਇਹ ਪ੍ਰਭਾਵਿਤ ਹੋਵੇ ਅਤੇ ਅੰਦਰ ਆਵੇ। ਇਹ ਸਤਸੰਗ, ਇਹ ਕਥਾ ਕੀਰਤਨ ਦਾ ਫਲ ਉਸ ਦਿਨ ਸਮਝ ਲੈਣਾ, ਕੀਰਤਨ ਸੁਣੇ ਦਾ ਫਲ ਉਸ ਦਿਨ ਸਮਝ ਲੈਣਾ, ਅਤੇ ਕੀਰਤਨ ਕਰਨ ਦਾ ਵੀ ਇਹ ਫਲ, ਕਥਾ ਕਰਨ ਦਾ ਫਲ, ਕਥਾ ਸੁਣਨ ਦਾ ਫਲ, ਪਾਠ ਕਰਨ ਦਾ ਫਲ, ਪਾਠ ਸੁਣਨ ਦਾ ਫਲ, ਜਿਸ ਦਿਨ ਮਨ ਪਰਮਾਤਮਾ ਤੋਂ ਪ੍ਰਭਾਵਿਤ ਸਮਝ ਲੈਣਾ ਫਲ ਮਿਲ ਗਿਆ। ਸਤਸੰਗ ਦਾ ਫਲ ਤਾਂ ਮਿਲ ਗਿਆ, ਪ੍ਰਭਾਵਿਤ ਹੋ ਗਿਆ। ਹੁਣ ਯਤਨ ਕਰਾਂਗੇ ਅੰਦਰ ਜਾਣ ਦੀ, ਪਰਮਾਤਮਾ ਤੱਕ ਪਹੁੰਚਣ ਦੀ, ਧਿਆਨ ਨੇ ਪਹੁੰਚਣਾ। ਇਹ ਫੈਸਲਾ ਅੱਜ ਖੁਦ ਕਰਨਾ, ਕਿਆ ਪ੍ਰਭਾਵਿਤ ਹੋ ਗਿਆ ਮਨ ਪਰਮਾਤਮਾ ਤੋਂ, ਕਿਆ ਅੰਤਰਮੁਖੀ ਹੋ ਗਏ। ਇਹ ਸਿਰਫ ਪ੍ਰਭਾਵਿਤ ਹੋਣਾ, ਬਹੁਤ ਵੱਡੀ ਗੱਲ ਹੈ, ਚੱਲਣਾ ਅਜੇ ਬਾਕੀ ਹੈ। ਕੋਈ ਧਨ ਤੋਂ ਪ੍ਰਭਾਵਿਤ ਹੋ ਗਿਆ, ਬਾਹਰ ਭੱਜ ਦੌੜ ਕਰ ਰਿਹਾ ਅਤੇ ਅਜੇ ਕੋਈ ਧਨਵਾਨ ਨਹੀਂ ਬਣ ਗਿਆ ਚੋਟੀ ਦਾ, ਪ੍ਰਭਤਾ ਤੋਂ ਪ੍ਰਭਾਵਿਤ ਹੈ, ਬਾਹਰ ਭੱਜ ਦੌੜ ਬੜੇ ਕਰ ਰਿਹਾ। ਪਰ ਐਸਾ ਨਹੀਂ ਕਿ ਅਜੇ ਮਿਨਿਸਟਰ ਬਣ ਗਿਆ, ਚੀਫ ਮਿਨਿਸਟਰ ਬਣ ਗਿਆ, ਪ੍ਰਾਈਮ ਮਿਨਿਸਟਰ ਬਣ ਗਏ, ਭੱਜ ਦੌੜ ਤਾਂ ਕਰ ਰਿਹਾ, ਪ੍ਰਭਾਵਿਤ ਹੈ। ਜੋ ਪਰਮਾਤਮਾ ਤੋਂ ਪ੍ਰਭਾਵਿਤ ਹੀ ਨਹੀਂ ਤਾਂ ਅੰਦਰ ਪ੍ਰਵੇਸ਼ ਕਿਸ ਤਰ੍ਹਾਂ ਕਰੇਗਾ, ਕਿਵੇਂ ਕਰੇਗਾ? ਅਤੇ ਪਰਮਾਤਮਾ ਤੋਂ ਕੌਣ ਪ੍ਰਭਾਵਿਤ ਹੁੰਦਾ ਹੈ? ਜੋ ਸੰਤੁਸ਼ਟ ਹੋ ਜਾਏ। ਸੰਤੋਖੀ ਹੋਣਾ ਪਹਿਲਾ ਗੁਣ ਹੈ। ਜੈਸੇ ਬਾਹਰ ਦੀ ਸਾਰੀ ਭੱਜ ਦੌੜ ਤ੍ਰਿਸ਼ਨਾ 'ਤੇ ਖੜੀ ਹੈ, ਅੰਦਰ ਦਾ ਪ੍ਰਵੇਸ਼ ਸੰਤੋਖ 'ਤੇ ਖੜਾ ਹੈ। ਪਰਮਾਤਮਾ ਦੀ ਦੁਨੀਆ ਵਿੱਚ ਪ੍ਰਵੇਸ਼ ਕਰਨ ਦਾ ਦੁਆਰ ਹੈ ਸੰਤੁਸ਼ਟੀ, ਸੰਸਾਰ ਵਿੱਚ ਪ੍ਰਵੇਸ਼ ਕਰਨ ਦਾ ਦੁਆਰ ਹੈ ਤ੍ਰਿਸ਼ਨਾ। ਤ੍ਰਿਸ਼ਨਾ ਸੰਤੁਸ਼ਟ ਹੈ, ਸੰਤੋਖੀ ਹੈ। ਇਹ ਇਤਨੀ ਗਹਿਰਾਈ ਨਾਲ ਸੁਣੇਗਾ, ਹੋ ਸਕਦਾ ਇਸ ਦਾ ਧਿਆਨ ਉਸ ਤੱਤ ਤੱਕ ਪਹੁੰਚੇ ਜਿਹਨੂੰ ਕਹਿੰਦੇ ਨੇ ਨਵਨਿਧ ਨਾਮ ਅੰਦਰ ਪਿਆ। ਨਵਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ। ਹੋ ਸਕਦਾ ਇਹ ਜੜ੍ਹਾਂ ਤੱਕ ਪਹੁੰਚੇ, ਇਹ ਬੁਨਿਆਦ ਤੱਕ ਪਹੁੰਚੇ। ਇਹ ਜੋ ਸਾਰਾ ਰਸ ਬਾਹਰ ਆਇਆ ਫਲਾਂ ਵਿੱਚ, ਫੁੱਲਾਂ ਵਿੱਚ, ਪੱਤਿਆਂ ਵਿੱਚ, ਇਹ ਜੜ੍ਹਾਂ ਕਰਕੇ ਆਇਆ। ਇਹ ਜਿਤਨਾ ਬਾਹਰ ਰੰਗ ਰੂਪ ਰਸ ਇੰਦਰੀਆਂ ਦਾ ਸਾਰਾ, ਇਹ ਪਰਮਾਤਮਾ ਤੋਂ ਆਇਆ। ਜੋ ਪਰਮਾਤਮਾ ਨਾਲ ਜੁੜ ਗਿਆ, ਮਹਾਂ ਰਸ ਨਾਲ ਜੁੜ ਗਿਆ, ਮਹਾਂ ਆਨੰਦ ਨਾਲ ਜੁੜ ਗਿਆ, ਮਹਾਂ ਸ਼ਕਤੀ ਨਾਲ ਜੁੜ ਗਿਆ, ਮਹਾਂਪ੍ਰਭਤਾ ਨਾਲ ਜੁੜ ਗਿਆ, ਸਭ ਕੁਛ ਉਸ ਨੂੰ ਮਿਲ ਗਿਆ। ਸਭੇ ਇੱਛਾ ਪੂਰੀਆਂ ਕਦੋਂ? ਜਦ ਪਾਇਆ ਅਗਮ ਅਪਾਰ। ਉਂਝ ਨਹੀਂ। ਸੰਸਾਰ ਦੀ ਸਾਰੀਆਂ ਇੱਛਾ ਕਿਸ ਦੀਆਂ ਪੂਰੀਆਂ ਹੋਈਆਂ? ਇੱਕ ਪੂਰੀ ਆਉਂਦੀ ਹੈ, 10 ਹੋਰ ਜਨਮ ਲੈਂਦੀਆਂ। ਪਰ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਜਦ ਕੋਈ ਮਨੁੱਖ ਸੰਤੁਸ਼ਟ ਹੋ ਜਾਂਦਾ, ਅੰਦਰ ਦੀ ਦੁਨੀਆ ਦੀ ਝਲਕ ਵੇਖਦਾ, ਫਿਰ ਉਸਦਾ ਵਿਵਹਾਰ, ਉਸਦੇ ਵਿਚਾਰ, ਉਹਦੀ ਬੋਲਣ ਸ਼ੈਲੀ ਜਗਤ ਨਾਲ ਮੇਲ ਨਹੀਂ ਖਾਂਦੀ। ਜਗਤ ਤੇ ਤ੍ਰਿਸ਼ਨਾ ਦੇ ਜੀ ਰਿਹਾ, ਤਾਂ ਫਿਰ ਜਗਤ ਕਹਿ ਦਿੰਦਾ ਜਾਂ ਤਾਂ ਪਾਗਲ ਹੈ, ਦਿਮਾਗ ਗਲਤ ਹੈ ਇਸਦਾ, ਜਾਂ ਕਿਸੇ ਤੋਂ ਗਲਤ ਪ੍ਰੇਰਿਆ ਗਿਆ, ਗਲਤ ਪ੍ਰੇਰਿਆ। ਮੇਰੇ ਕੋਲ ਐਸੇ ਵੀ ਮਾਂ ਬਾਪ ਕਈ ਆਏ ਜਿਨ੍ਹਾਂ ਨੇ ਆਪਣੇ ਬੱਚਿਆਂ ਬਾਰੇ ਦੱਸਿਆ, ਗਿਆਨੀ ਜੀ ਗਲਤ ਪ੍ਰਭਾਵ ਹੇਠ ਆ ਗਏ ਨੇ, ਅਸੀਂ ਸੁੱਤੇ ਪਏ ਹੁੰਦੇ ਹਾਂ, 3 ਵਜੇ ਜਾਗ ਪੈਂਦਾ, ਨਹਾਉਂਦਾ ਧੋਂਦਾ, ਨਾ ਆਪ ਸੌਂਦਾ ਨਾ ਸਾਨੂੰ ਸੌਣ ਦਿੰਦਾ, ਫਿਰ ਉੱਚੀ ਉੱਚੀ ਪਾਠ ਕਰਦਾ, ਸਾਰੇ ਘਰ ਨੂੰ ਵਕਤ ਪਾਉਂਦਾ, ਪਤਾ ਨਹੀਂ ਕਿਹਦੇ ਪ੍ਰਭਾਵ ਹੇਠ ਆ ਗਿਆ। ਭੀੜ ਸਮਝੇਗੀ ਇਹ ਤਾਂ ਭੀੜ ਤੋਂ ਨਿਕਲਿਆ ਜਾ ਰਿਹਾ, ਇਹ ਪਾਗਲ ਹੋ ਗਿਆ, ਇਹ ਤਾਂ ਗਲਤ ਹੋ ਗਿਆ। ਕਰੀਬਨ ਕਰੀਬਨ 99% ਸੰਤਾਂ ਨੂੰ ਪਾਗਲ ਆਖਿਆ ਗਿਆ, ਕਿਉਂਕਿ ਅੰਤਰਮੁਖੀ ਹੋ ਜਾਂਦੇ ਨੇ, ਬਾਹਰੋਂ ਉਹਨਾਂ ਦਾ ਨਾਮ ਮਾਤਰ ਸੰਬੰਧ ਰਹਿ ਜਾਂਦਾ, ਅੰਤਰਮੁਖੀ ਹੋ ਜਾਂਦਾ, ਸੰਤੋਖ ਅੰਦਰ ਲੈ ਜਾਂਦਾ। ਧਰਮ ਦੀ ਦੁਨੀਆ 'ਚ ਵਿਕਾਸ ਅਤੇ ਪ੍ਰਭਤਾ ਦੀ ਦੁਨੀਆ ਦੇ 'ਚ ਵਿਕਾਸ ਇੱਕ ਬਾਹਰ ਵੇਖ ਕੇ ਆਉਂਦਾ ਹੈ, ਇੱਕ ਅੰਦਰ ਵੇਖ ਕੇ ਆਉਂਦਾ ਹੈ। ਦੇਖੋ ਮੈਂ ਅਰਜ਼ ਕਰਾਂ, ਇਸ ਵਾਸਤੇ ਸਿਆਣੇ ਕਹਿੰਦੇ ਨੇ, ਧਨ ਵੇਖਣਾ ਹੋਵੇ ਅਤੇ ਉਹਨਾਂ ਦਾ ਵੇਖੋ ਜੋ ਆਪਣੇ ਤੋਂ ਪਿੱਛੇ ਨੇ। ਤੇਰੇ ਕੋਲ ਰਹਿਣ ਵਾਸਤੇ ਬੜਾ ਸੋਹਣਾ, ਕਿਸੇ ਕੋਲ ਬਹੁਤ ਵੱਡਾ ਮਹਿਲ ਹੈ, ਤੂੰ ਉਹ ਦੇਖਦਾ ਪਿਆ, ਪਰ ਕਿਸੇ ਕੋਲ ਜੋਗੀ ਹੈ ਉਹ ਵੇਖ, ਤਾਂ ਕਿ ਛੋਟੇ ਜਿਹਾ ਮਕਾਨ ਵਿੱਚ ਰਹਿਣ ਦਾ ਦੁੱਖ ਤੇਰਾ ਸਮਾਪਤ ਹੋ ਜਾਏ। ਕਿਸੇ ਦਾ ਧਨ ਵੇਖਣਾ ਹੈ ਤਾਂ ਆਪਣੇ ਤੋਂ ਪਿੱਛੇ ਦਾ ਦੇਖ, ਜੋ ਤੇਰੇ ਪਿੱਛੇ ਖੜੇ ਨੇ। ਧਰਮ ਵੇਖਣਾ ਹੈ ਤਾਂ ਅੱਗੇ ਦਾ ਵੇਖ। ਤੂੰ ਅਜੇ ਤੱਕ ਪੱਕਾ ਸਰੋਤਾ ਵੀ ਨਹੀਂ ਬਣਿਆ, ਅਤੇ ਅੰਮ੍ਰਿਤਧਾਰੀ ਸਿੰਘ ਬਣ ਕੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਅੱਗੋਂ ਪੁਕਾਰ ਕਰਦਾ, ਉਹਨੇ ਤਾਂ ਗੁਰੂ ਦਾ ਹੁਕਮ ਮੰਨ ਕੇ ਤਨ ਦੀ ਰਹਿਤ ਰੱਖ ਲਈਏ, ਮਨ ਨੂੰ ਰਹਿਤ ਬਣਾਉਣ ਦਾ ਯਤਨ ਪਿਆ ਕਰਦਾ। ਧਰਮ ਵੇਖਣਾ ਹੈ ਅਤੇ ਉਹਦਾ ਵੇਖ ਜੋ ਤੇਰੇ ਨਾਲੋਂ ਅੱਗੇ ਨੇ, ਧਨ ਵੇਖਣਾ ਹੈ ਅਤੇ ਉਸਦਾ ਵੇਖ ਜੋ ਤੇਰੇ ਨਾਲੋਂ ਪਿੱਛੇ ਨੇ। ਤੇਰੇ ਨਾਲ ਜੋ ਅੱਗੇ ਧਰਮ ਦੇ 'ਚ ਨੇ ਉਹਨਾਂ ਨੂੰ ਵੇਖੇਗਾ, ਤੇਰੀ ਸ਼ਰਧਾ ਵਧੇਗੀ, ਤੇਰੀ ਭਾਵਨਾ ਵਧੇਗੀ। ਧਨ ਦੇ 'ਚ ਤੂੰ ਉਹਨਾਂ ਨੂੰ ਦੇਖੇਗਾ ਜੋ ਤੇਰੇ ਤੋਂ ਪਿੱਛੇ ਨੇ, ਤਾਂ ਤੇਰਾ ਸਬਰ ਸੰਤੋਖ ਵਧੇਗਾ, ਤੂੰ ਸੰਤੁਸ਼ਟ ਹੋਵੇਗਾ। ਪਰ ਮਨੁੱਖ ਉਲਟਾ ਕਰਦਾ, ਧਨ ਵੇਖਣਾ ਹੈ ਆਪਣੇ ਤੋਂ ਅੱਗੇ ਦਾ ਵੇਖਣਾ, ਤਾਂ ਤ੍ਰਿਸ਼ਨਾ ਵੱਧ ਜਾਂਦੀ ਹੈ, ਵੱਧ ਜਾਂਦੀ ਹੈ। ਧਰਮ ਵੇਖਣਾ ਤਾਂ ਆਪਣੇ ਤੋਂ ਪਿੱਛੇ ਦਾ ਵੇਖਣਾ, ਇਹ ਰੋਜ਼ ਅੰਮ੍ਰਿਤ ਵੇਲੇ ਉੱਠਦਾ, ਕਦੀ ਕਦਾਈ ਉੱਠਦਾ। ਤੂੰ ਜਿਹੜਾ ਹੁਣ ਕਦੀ ਕਦਾਈ ਉੱਠਦਾ, ਰਹਿਤ ਬੈਤ ਵੀ ਨਹੀਂ, ਗੁਰੂ ਦੀ ਕਲਾਸ 'ਚ ਦਾਖਲਾ ਵੀ ਨਹੀਂ ਲਿਆ, ਜੇ ਪੂਰਾ ਨਿਤਨੇਮ ਵੀ ਨਹੀਂ ਕਰਦਾ, ਸੰਗਤ ਦੇ 'ਚ ਵੀ ਨਹੀਂ ਆਉਂਦਾ, ਇੱਕ ਦਿਨ ਉਸਨੂੰ ਦੇਖਦਿਆਂ ਦੇਖਦਿਆਂ ਮਨ ਫੈਸਲਾ ਕਰ ਲਏਗਾ, ਉਹ ਕਿਹੜਾ ਰੋਜ਼ ਗੁਰਦੁਆਰੇ ਜਾਂਦਾ ਜੋ ਮੈਂ ਜਾਵਾਂ, ਉਹਨੇ ਕਿਹੜਾ ਅੰਮ੍ਰਿਤ ਪਾਨ ਕੀਤਾ ਜੋ ਮੈਂ ਕਰਾਂ, ਉਹ ਕਿਹੜਾ ਅੰਮ੍ਰਿਤ ਵੇਲੇ ਉੱਠਦਾ ਜੋ ਮੈਂ ਉੱਠਾਂ, ਉਹ ਕਿਹੜਾ ਨਿਤਨੇਮ ਪੂਰੇ ਦਾ ਪੂਰਾ ਰੋਜ਼ ਕਰਦਾ ਜੋ ਮੈਂ ਕਰਾਂ। ਇਸ ਦੇ ਨਾਲ ਸ਼ਰਧਾ ਘਟਦੀ ਘਟਦੀ ਘਟ ਜਾਏ, ਘਟ ਜਾਏ। ਔਰ ਧਨਵਾਨ ਨੂੰ ਅੱਗੇ ਵੇਖਿਆ, ਸ਼ਕਤੀਸ਼ਾਲੀ ਨੂੰ ਅੱਗੇ ਵੇਖਿਆ, ਰੂਪ ਨੂੰ ਅੱਗੇ ਵੇਖਿਆ, ਤ੍ਰਿਸ਼ਨਾ ਵੱਧਦੀ 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 ਵੱਧ ਜਾਏਗੀ। ਔਰ ਬਾਹਰ ਭਟਕ ਭਟਕ ਕੇ ਆਪਣੇ ਪ੍ਰਾਣ ਗਵਾਏਗਾ, ਇਸ ਤਰ੍ਹਾਂ ਜਿਵੇਂ ਮਿਰਗ ਤ੍ਰਿਸ਼ਨਾ, ਜਿਵੇਂ ਮਿਰਗ ਤ੍ਰਿਸ਼ਨਾ। ਜੈਸੇ ਸੰਤੋਖ ਦੇ ਦਰਵਾਜ਼ੇ ਦੇ ਰਾਹੀਂ ਇਹਦਾ ਧਿਆਨ ਅੰਦਰ ਪ੍ਰਵੇਸ਼ ਕਰੇਗਾ, ਤੋਂ ਨਵੀਂ ਦੁਨੀਆ ਦੀ ਝਲਕ ਮਿਲੇਗੀ, ਨਵੇਂ ਤੋਂ ਨਵੇਂ ਅਨੁਭਵ ਪੈਦਾ ਹੋਣਗੇ। ਇਹ ਸੰਸਾਰ ਨਾਲ ਮੇਲ ਨਹੀਂ ਖਾਣਗੇ, ਅਤੇ ਪੁਰਾਣੀ ਦੁਨੀਆ, ਇਹ ਤਾਂ ਸਾਰੇ ਦਾ ਸਾਰਾ ਜਗਤ ਇੱਕੋ ਹੀ ਢੰਗ ਨਾਲ ਜੀ ਰਿਹਾ, ਤ੍ਰਿਸ਼ਨਾ ਵਿੱਚ, ਧਨ ਦੀ ਤ੍ਰਿਸ਼ਨਾ, ਰੂਪ ਦੀ ਤ੍ਰਿਸ਼ਨਾ, ਪ੍ਰਭਤਾ ਦੀ ਤ੍ਰਿਸ਼ਨਾ, ਇਹ ਤਾਂ ਪੁਰਾਣਾ ਜਗਤ। परमात्मा कतई पुराना नहीं आता। एक सैकंड पहले जो रस आया एक सैकंड बाद विच होर हो जाता होर हो जाता होर हो जाता। साहेब मेरा नीत नवा, तो जब पल पल विच नवा होता है तो अनुभव भी नवा होता है। ऐसे मनुख दे बोल बार दे पुराने जगत दे बोलां नाल मेल नहीं खांदे। कह रहा एक सूफी, कहां ये दहरे को होना, कहां जौके जवां मेरा, कोई दुनिया नई होती कोई आलम नया होता। कहिंदा किधरे पुराने मनुख पुराने ख्याल पुरानी दुनिया तृष्णा दी दुनिया, किथे मेरा नवा जहान मेरी नवी दुनिया। किधरे पुराणियां दे जीण वाले ए मनुख, किधरे मैं नवियां खबरां लेके आया नवी गल लेके आया, नवी दुनिया दा नक्शा लेके आया। कहां ये दहरे कोहना, कहां जोके जवां मेरा, कोई दुनिया नई होती कोई आलम नया होता। जब उस नवी दुनिया नू कोई देख लेंदा है उदी एक तड़प ते होंदी है, इस दुनिया दा नक्शा मैं रखा किसे दे सामने। पर सारियां कोल ते पुराने नक्शे उसे चीज जो है लट्टू होए होए उन्हों कोई मिलदा नहीं, उन्हों कोई मिलदा नहीं। एक हसरत उस दे अंदर होंदी है। जैसे एक धनवान अपने पड़ोसी तो पड़ोसी दे धन तो अगे वध गया उन्हों दिखाना चाहता है, तो हुण पछड़ गया मैं अगे चला गया, तो हुण प्रभुता दे पछड़े आया सिर्फ MLA है मैं चीफ मिनिस्टर बन गया मैं प्राइम मिनिस्टर बन गया दिखाना चाहता। अंदर दी दुनिया दी जद एक कोई झलक मिलती है वो जने खने नू ते नहीं दिखाना चाहता, उन्हों पता है ते पुराना जगत है, ये ते सारा पुराना जगत है। कहां ये दहरे कहो ना, कहां जौके जमा मेरा, कोई दुनिया नहीं होती कोई आलम नया होता। कोई संत मिले पर आप सुन के हैरान हो जाओगे, जिस दिन संत संत नू मिलेगा कोई गल ही नहीं होगी, नहीं होगा। जिहड़ा अनुभव उस कोल है उहदे कोल भी होई अनुभव। मैं थोड़े दिन पहले कुछ बुजुर्गों कोल सुनी गल बाबा सुंदर सिंह दी, अली बेग वाले बेदी सन, बाबा अतर सिंह दे समकाली सन, ब्रह्म गैनिया दे च वह भी उस समय दे सिरमौर ब्रह्म गैनी सन। एक मुस्लिम फकीर भी इसे अवस्था दा सी, वो कदी इना को लाउंदा सी ए कदी उत्थे चले जांदे सन। जिस बजुर्ग ने कानपुर मैनू ये गल सुनाई, घंटा दो घंटा बाबा सुंदर सिंह उहदे कोल बैठ जांदे सन, कोई गल नहीं दोवें चुप, कदी मुस्कुरांदे ने कदी गंभीर हो जांदे ने, गलबात कुछ भी नहीं। कदी वो फकीर आ जांदा ते बाबा जी कोल बैठदा गलबात कुछ भी नहीं। जिहड़े फकीर साईं दे नाल दो चार चेले खलीफे आउंदे सन ते जिहड़े सेवक बाबा सुंदर सिंह नाल आउंदे सन, हैरान भी वो कुछ बोले सानू कुछ सुनन नू मिले। बाबा जी कुछ बोलन कुछ सुनन नू मिले। सुनना सुनाना उस तल ते आउंदा, एक अज्ञानी है एक ज्ञानी है, सुनना सुनाना आउंदा, एक सरोता है एक वक्ता है, सुनना सुनाना होंदा। दोवें ही ब्रह्म ज्ञानी ने, कि सुनना सुनाना किस तरह सुनना सुनाना, दोवें खामोश। कहिंदे ने रोज़ दा मिलना होंदा सी, वो फकीर भी पहुंचिया होया। एक दिन उसने बाबा जी नूं कहा, आपां ते हुण चले आ ते साडी विदायगी तुसी कर देना, बस इन्ने बोल बोल संसार तो विदा तुसी सानू करना। ये रोंदे होया उस बुजुर्ग ने कानपुर दे च मैनू गल सुनाई, कोई गुफ्तगू नहीं आउंदी सी, कोई गुफ्तगू नहीं आउंदी सी। दो अज्ञानियां दे च बड़ी गुफ्तगू आउंदी है, बोलणगे बोलणगे चुप ही नहीं करणगे। ये भी मैं अर्ज करा, किधरे किधरे परोपकार वस दया वस हो के एक समझदार ते एक ना समझ दी गुफ्तगू हो सकती है प्रश्न उत्तर। ਪਰ ਦੋ ਸਮਝਦਾਰਾਂ ਦੀ ਕੀ ਗੁਫ਼ਤਗੁ, ਦੋ ਬ੍ਰਹਮ ਗਿਆਨੀਆਂ ਦੀ ਕੀ ਗੁਫ਼ਤਗੁ, ਖਾਮੋਸ਼ ਰਹਿ ਜਾਣਗੇ, ਚੁੱਪ ਰਹਿ ਜਾਣਗੇ, ਐਸਾ ਦੇਖੇ। ਤੋ ਖੈਰ ਮੁਕਤਸਰ ਮੈਂ ਅਰਜ਼ ਕਰਾਂ, ਬਾਹਰ ਦੀ ਸਾਰੀ ਭੱਜ ਦੌੜ ਤ੍ਰਿਸ਼ਨਾ ਅਧੀਨ ਹੈ, ਅੰਦਰ ਦਾ ਪ੍ਰਵੇਸ਼ ਸੰਤੋਖ ਅਧੀਨ ਹੈ, ਸੰਤੁਸ਼ਟੀ 'ਤੇ ਖੜਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਬਾਹਰ ਦੇ ਜਗਤ ਨੂੰ ਮਾਇਆ ਕਹਿੰਦੇ ਨੇ, ਅੰਦਰ ਦੇ ਜਗਤ ਨੂੰ ਪਰਮਾਤਮਾ ਕਹਿੰਦੇ ਨੇ। ਪਰ ਇਹ ਮਾਇਆ ਦਾ ਜਗਤ ਪਰਮਾਤਮਾ ਦੀ ਛਾਇਆ ਹੈ, ਤ੍ਰਿਸ਼ਨਾ ਦੇ ਆਸਰੇ 'ਤੇ ਮਨੁੱਖ ਛਾਇਆ ਦੇ 'ਚ ਭਟਕੇਗਾ ਅਤੇ ਛਾਇਆ ਪਕੜ ਦੇ 'ਚ ਨਹੀਂ ਆਏ। ਮਾਈ ਮਾਇਆ ਛਲ ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਇਹ ਹੁਣ ਦਰਖਤ ਦੀ ਛਾਇਆ ਨੂੰ ਬਕਸੇ 'ਚ ਭਰਨਾ ਚਾਹੇ, ਮੁੱਠੀ 'ਚ ਲੈਣਾ ਚਾਹੇ, ਜੇਬ ਦੇ 'ਚ ਪਾਉਣਾ ਚਾਹੇ, ਨਹੀਂ ਹੋਵੇਗੀ। ਸੰਸਾਰ ਦੇ 'ਚ ਕੁਛ ਵੀ ਐਸਾ ਨਹੀਂ ਜਿਹਨੂੰ ਪਕੜ ਕੇ ਅਸੀਂ ਰੱਖ ਲਈਏ, ਸਭ ਕੁਝ ਚਲਾ ਜਾਂਦਾ, ਜੋਬਨ ਜਵਾਨੀ ਤੱਕ ਚਲੀ ਜਾਂਦੀ ਹੈ, ਜੀਵਨ ਤੱਕ ਚਲਾ ਜਾਂਦਾ, ਬਾਕੀ ਕੀ ਰਹੇਗਾ। ਤ੍ਰਿਸ਼ਨਾ ਦੇ ਜਗਤ ਵਿੱਚ ਆਖਰ ਹਾਰ ਹੀ ਹਾਰ ਹੈ, ਸੰਤੁਸ਼ਟੀ ਦੇ ਜਗਤ ਵਿੱਚ ਜਿੱਤ ਹੀ ਜਿੱਤ ਹੈ। ਉਸੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹਾਰ ਨਹੀਂ ਸਭ ਜਿੱਤ ਹੀ ਹੈ ਰੇ, ਏਕਾ ਏਕੀ ਨੇ, ਕੋਈ ਹਾਰ ਨਹੀਂ ਜਿੱਤ ਹੀ ਜਿੱਤ ਹੈ। ਸੰਤੋਖ ਦੀ ਦੁਨੀਆਂ ਵਿੱਚ ਕੋਈ ਹਾਰ ਨਹੀਂ, ਜਿੱਤ ਹੀ ਜਿੱਤ ਹੈ। ਇਹ ਬਾਹਰ ਦਾ ਜਗਤ ਮਾਇਆ ਦਾ, ਅੰਦਰ ਦਾ ਜਗਤ ਪਰਮਾਤਮਾ ਦਾ। ਪਰਮਾਤਮਾ ਦੀ ਤਰਫ ਮਨੁੱਖ ਉਦੋਂ ਮੁੜੇਗਾ ਜਦ ਮਾਇਆ ਨੇ ਕਿਧਰੇ ਬਹੁਤ ਗਹਿਰਾ ਆਘਾਤ ਪਹੁੰਚਾਇਆ, ਕਿਧਰੇ ਬਹੁਤ ਗਹਿਰੀ ਚੋਟ ਪਹੁੰਚਾਈ, ਉਂਝ ਮੁਸ਼ਕਿਲ ਹੈ ਇਸ ਬੰਦੇ ਦਾ ਵਾਪਸ ਮੁੜਨਾ। ਸਾਫ਼ ਕਹਿ ਰਹੇ ਨੇ ਡਾਕਟਰ ਮੁਹੰਮਦ ਇਕਬਾਲ, ਕਾਰੇ ਜਹਾਂ ਦਰਾਜ਼ ਹੈ ਮੇਰਾ ਇੰਤਜ਼ਾਰ ਕਰ, ਖੁਦਾ ਮੈਂ ਜਲਦੀ ਨਹੀਂ ਆਉਣ ਵਾਲਾ। ਪ੍ਰਭਤਾ ਦਾ ਸੰਸਾਰ, ਧਨ ਦਾ ਸੰਸਾਰ, ਰੂਪ ਦਾ ਸੰਸਾਰ ਇਤਨਾ ਵੱਡਾ ਹੈ, ਮੈਂ ਉਲਝ ਗਿਆ, ਮੇਰੇ ਕਈ ਕੰਮ ਰਹਿੰਦੇ ਨੇ, ਅਜੇ ਤੂੰ ਮੇਰਾ ਇੰਤਜ਼ਾਰ ਕਰ। ਫਿਰ ਇੱਕ ਹੋਰ ਗਿਲੇ ਭਰੀ ਗੱਲ ਵੀ ਕਰਦਾ ਹੈ, ਦਰਮਿਆਨੇ ਕਾਰੇ ਦਰਿਆ, ਤਖਤਾ ਬਦਮ ਕਰਦਾ ਅਮੀ, ਬਾਜ਼ਮੀ ਗੋਇੰਦ ਕੇ ਦਾਮਨ ਤਰ ਮਖੁਨ ਹੋਸ਼ਿਆਰ ਬਾਜ਼। ਤੂੰ ਮੈਨੂੰ ਤਖਤੇ ਨਾਲ ਬਣ ਕੇ, ਲੱਕੜ ਦੇ ਤਖਤੇ ਨਾਲ ਬਣ ਕੇ ਦਰਿਆ ਦੇ ਸੁੱਟ ਦਿੱਤਾ, ਅਤੇ ਹੁਣ ਉੱਪਰੋਂ ਉੱਚੀ ਉੱਚੀ ਆਖਦਾ ਪਿਆ, ਦੇਖ ਕਿਧਰੇ ਭਿੱਜ ਨਾ ਜਾਈਂ, ਡੁੱਬ ਨਾ ਜਾਈਂ, ਭਿੱਜ ਨਾ ਜਾਈਂ, ਇਹ ਛੱਲਾਂ ਮਾਰਦਾ ਦਰਿਆ ਤੂੰ ਮੈਨੂੰ ਬੰਨ ਕੇ ਸੁੱਟ ਦਿੱਤਾ, ਹੁਣ ਮੈਂ ਕਿਵੇਂ ਬਚਾਵਾਂ ਆਪਣੇ ਆਪ, ਹੁਣ ਮੈਂ ਛਿੱਟਿਆਂ ਤੋਂ ਕਿਵੇਂ ਬਚਾਵਾਂ। ਉੱਥੇ ਉਹ ਫਰਿਆਦ ਕਰਦਾ, ਇਹ ਖੁਦਾਇਆ ਜਿਵੇਂ ਮੈਨੂੰ ਤੋਂ ਸੁੱਟਿਆ, ਇਸੇ ਤਰ੍ਹਾਂ ਹੀ ਚੁੱਕ ਲੈ, ਇਸ ਤਰ੍ਹਾਂ ਹੀ ਕੱਢ ਲੈ, ਮੇਰੀ ਬਿਸਾਤ ਨਹੀਂ ਹੈ, ਮੇਰੀ ਹਿੰਮਤ ਨਹੀਂ ਹੈ। ਸਤਸੰਗ ਕਰਦਿਆਂ ਕਰਦਿਆਂ, ਜਪ ਤਪ ਕਰਦਿਆਂ ਕਰਦਿਆਂ, ਜਿਸ ਦਿਨ ਪ੍ਰਾਣਾਂ ਦੇ ਗਹਿਰੇ ਤੁਲ ਤੋਂ ਅਰਦਾਸ ਨਿਕਲਦੀ ਹੈ, ਹੇ ਪ੍ਰਭੂ, ਧਨ ਦੇ ਜਗਤ ਵਿੱਚ ਮੈਂ ਹਿੰਮਤ ਜੁਟਾਈ, ਕੁਛ ਪ੍ਰਾਪਤ ਕੀਤਾ, ਪ੍ਰਭਤਾ ਦੇ ਜਗਤ ਵਿੱਚ ਮੈਂ ਭੱਜ ਦੌੜ ਕੀਤੀ ਹੈ, ਕੁਛ ਮੈਨੂੰ ਮਿਲਿਆ, ਰੂਪ ਦੇ ਜਗਤ ਵਿੱਚ ਮੈਂ ਬਹੁਤ ਭੱਜ ਦੌੜ ਕੀਤੀ ਹੈ, ਕੁਝ ਰਸ ਮੈਂ ਪ੍ਰਾਪਤ ਕੀਤੇ ਨੇ, ਫਿਰ ਹੀ ਦੁਨੀਆਂ ਵਿੱਚ ਭੱਜ ਦੌੜ ਕਰਕੇ ਮੈਨੂੰ ਕੁਛ ਨਹੀਂ ਮਿਲਿਆ, ਤੂੰ ਰਹਿਮਤ ਕਰ, ਤੂੰ ਬਖਸ਼ਿਸ਼ ਕਰ। ਕਹਿੰਦੇ ਨੇ ਜਿਸ ਦਿਨ ਇਸ ਤਰ੍ਹਾਂ ਦੀ ਅੰਦਰੋਂ ਅਰਦਾਸ ਨਿਕਲਦੀ ਹੈ, ਪ੍ਰਭੂ ਆਪ ਹੀ ਉਸ ਨੂੰ ਚੁੱਕ ਲੈਂਦਾ, ਆਪਣੀ ਬਾਂਹ ਦੇ ਦਿੰਦਾ, ਆਪਣਾ ਸਹਾਰਾ ਦੇ ਦਿੰਦਾ। ਸਿਰਫ ਇਤਨੀ ਗੱਲ ਹੈ ਕਿ ਉਹ ਅਰਦਾਸ ਨਿਕਲੇ ਸਹੀ, ਉਸ ਤਰ੍ਹਾਂ ਦੀ ਭਾਵੁਕਤਾ ਦੇ ਨਾਲ ਉਹ ਗਹਿਰੀ ਅਰਦਾਸ ਨਿਕਲੇ ਸਹੀ। ਤੂੰ ਸਰਵਨ ਕਰੋ, ਇਹ ਮਾਇਆ ਦਾ ਜਗਤ ਅਤੇ ਇਸ ਦੇ 'ਚੋਂ ਨਿਰਲੇਪ ਕਿਵੇਂ ਹੋਣਾ, ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸੰਦੇਸ਼ ਅਤੇ ਉਪਦੇਸ਼। ਇੱਕ ਦਫ਼ਾ ਪਿਆਰ ਨਾਲ ਆਖੋ, ਸਤਨਾਮ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਦਇਆ ਕਰਣੰ ਦੁੱਖ ਹਰਣੰ ਤ੍ਰਿਣੰ ਨਾਮ ਕੀਰਤਨਾ, ਦਇਆਲ ਪੁਰਖ ਭਗਵਾਨਾ, ਨਾਨਕ ਲਿਪਤ ਨਾ ਮਾਇਆ।
ਇਹ ਜੋ ਮਾਇਆ ਦਾ ਦੁੱਖ ਹੈ, ਦੁੱਖ ਸਾਰੇ ਮਾਇਆ ਤੋਂ ਨੇ, ਸੰਸਾਰ ਤੋਂ ਨੇ, ਸੰਸਾਰ ਮਾਇਆ। ਕਿਸੇ ਵੀ ਦੁੱਖ ਨੂੰ ਤੁਸੀਂ ਸੰਸਾਰ ਨਾਲ ਜੋੜਨਾ, ਨਿਰੰਕਾਰ ਕਰਕੇ ਕੋਈ ਦੁੱਖ ਨਹੀਂ ਹੈ, ਉਹ ਤੇ ਆਨੰਦ ਸਰੂਪ। ਜੋ ਕੁਛ ਵੀ ਸੰਸਾਰ ਦੇ 'ਚ ਮਿਲਿਆ ਦੁੱਖ ਰੂਪ ਮਿਲਿਆ, ਇਹਦਾ ਅੰਜਾਮ ਦੁੱਖ ਹੋਵੇਗਾ। ਇਸ ਦੁੱਖ ਦੀ ਨਿਵਿਰਤੀ ਕਿਵੇਂ ਹੋਵੇ? ਪ੍ਰਭੂ ਨੇ ਦਇਆ ਕੀਤੀ ਹੈ ਅਤੇ ਦਇਆ ਉਸ ਗਹਿਰੀ ਅਰਦਾਸ 'ਚੋਂ ਨਿਕਲੇਗੀ। फिर प्रभु का जस गायन किया है, कीर्तन किया है, उदे गुणा का उच्चारण किया है, दुखा की निवृत्ति हो गई, माया दिच निर्लेप हो गए। हुण माया लिपाए मान नहीं होती, हुण माया पकड़ती नहीं। माया में जिस रखे उदास, कहत कबीर हों ताको उदास, हुण माया दिच रह के उदास हो गए। भगत वड्डा राजा जनक है, गुरमुख माया विच उदासी, बिल्कुल निराश हो गया, उदास हो गया, इन्हों कहिंदे ने निर्लेह। तो इस तरह हुण ए माया लिपाए मान नहीं आउंदी, दुखां तो छुटकारा हो गया। हाँ जी,
पाहे बलंदड़ी बुझ गई रखंदड़ो प्रव्याप,
लेंदे पंजाब देच अग नू पा कहिंदे ने, जरूर कुछ लेंदे पंजाब दे बैठे होणगे, सरगोदे तो परे मुल्तान फ्रंटियर मियाँ वाली डेरा गाजी खां जंग मगियाणा, उत्थे अग नू अग नहीं कहिंदे सन, पा कहिंदे सन। ये जो भा है, ये जो त्रिशना की अग है, बुझ गई, प्रभु ने आप रक्षा की थी, वो आप रखवाला होया है, ये सारी दी सारी अग शांत हो गई, ये सारी दी सारी त्रिशना शांत हो गई। हाँ जी,
जेनु पाई मेलनी नानक सो प्रभ जाप,
हाँ ते ये जगत जिसने बनाया है, संसार जिसने जो है बनाया है, उसका जपन कर, उसकी आराधना कर, ताकि माया का दुख व्यापक ना होवे, इस दुख तो तेरा छुटकारा होवे। हाँ जी,
पौड़ी जा प्रभ है दयाल ना व्याप माया,
जैसे प्रभु की दया बारिश की तरह प्राप्त होंदी है, फिर ये माया नहीं व्यापती, ये दुख नहीं व्यापते, माया तो मुराद दुख, फिर ये दुख नहीं व्यापते। हाँ जी,
कूट अगा गए नास हर एक त्याया,
फिर इस माया करके जो दोख पाप कीते, माया वस होके मनुख करेगा, परमात्मा वस होके तो पाप करेगा नहीं, परमात्मा तो मिलता ही पुन नाले, या मिलता है तो उदों पुन नहीं आते ने, जिस दिन प्रभु मनुख दे अंदर प्रगट होंदा है, फिर जो कुछ भी आंदा है ठीक ही आंदा है, उसते होए किछ ना ही बुरा आंदा ही नहीं, उस तो कुछ गलत होंदा ही नहीं, उस तो कुछ बुरा होंदा ही नहीं, बुरा होंदा है माया वस होके, त्रिश्ना वस होके, ये त्रिश्ना चाहे रूप दी है, ये त्रिश्ना चाहे धन दी है, ये त्रिश्ना चाहे प्रभता दी है, ये तरह तरह के पाप कराएगी, इस तरह के करोड़ा पाप नाश हो गए जब उस एक हरि की शरण दिच गए, उसकी आराधना की। हाँ जी,
निर्मल भए शरीर जान धूरी नाया,
भगतां दी संतां दी सत्संगियां दी धूरी दा इशनान कीता, मस्तक ते लाई, बदन ते लाई, निर्मल हो गए, पावन हो गए। हाँ जी,
मन तन फे संतोख पूर्ण प्रभ पाया,
मन जैसे संतुष्ट होया है, इंद्रियां वालों भी संतुष्टि हो गई, हुण इंद्रिय भी बार नहीं जो है भजदे, इस तरह तन ते मन दे संतोख धारण करके सुखी हो गए, आनंदित हो गए।
तरे कुटुंब संग लोग कुल सवाया,
संगी साथियां ते भी प्रभाव पे है, कुल ते भी प्रभाव पे है, परिवार ते भी प्रभाव पे है, वो भी तरे ने ते तरण दे मार्ग ते चवहै चल पे ने, धन गुरु अर्जन देव जी महाराज रहमत करन, बख्शिश करन, ये जो दुख रूपी जगत है, ये सानू निर्लेपता देवे, रहना तो इत्थे पएगा पर निर्लेप होइए, लिपाए मान ना होइए, रहना तो कमल नू पानी च ही पएगा, पानी च पैदा होया, संसार दे जमे हाँ, वाशना तो जमे, रहना तो संसार दे च पएगा, जमया पानी तवे कमल, रहना तो पानी च पएगा, पर कमल डुबदा नहीं, मनुख डुब जाता, बस इन्नी गल, मनुख संसार दे च गर्क हो जाता है, प्रभता च डुब जाता है, धन दे च डुब जाता है, रूप दे च डुब जाता है, निकलना कठिन हो जाता है। सारियां दा धन्यवाद, बुल चुक दी शमा, वाहिगुरु जी का खालसा,
वाहिगुरु।